दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बार सारे ही रल के आखिए धन श्री सतगुरु जगजीत सिंह सच्चे पातशाह। एक बार हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि रामा ते तिलोका सतगुरां दी बख्शिश दे पात्र बने। एक नूं पटियाले दा राज मिलिया ते दूजा राजा बनिया नाभे दा। कल इथों तक कथा पहुंची सी, अज इथों अगे मैं प्रारंभ करदा। ऊचे थान बैठ एक दिन मैं लगियो दीवान सुहाए सबन मैं। ग्रंथाकार भाई संतोख सिंह जी लिखते ने एक दिन एक उच्ची जगह दे उते सतगुरु गोविंद सिंह सच्चे पातशाह जी बैठे हुए सन। बहुत वड्डी सभा सजी हुई सी, जिस सजी हुई सभा दे विच सतगुरु गोविंद सिंह सच्चे पातशाह जी बैठ के शोभा पा रहे सन। डल सिंह गण बेराड़ थिर सारे सावन सुनावत बाक उचारे। ग्रंथाकार भाई संतोख सिंह जी लिखते ने कि सतगुरां दे लागे डल सिंह भी बैठा होया सी। इस तो अलावा उदे नाल दे जिन्ने भी बैराड़ ने ओ भी बैठे हुए सन। सारिआं नूं सुना के उस वेले सतगुरु गोविंद सिंह सच्चे पातशाह जी ने बचन कीता।
बागो तूम खेत दिखे आवे सुंदर स्वादल अन्न यो पावे।
सतगुरु गोविंद सिंह सच्चे पातशाह जी डल्ले नूं कहिंदे ने कि देखो बहुत सारे जिहड़े कणक दे खेत ने ਉਹ ਦਿਖਾਈ ਦੇ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਜਿਹੜੇ ਸੁੰਦਰ ਸਵਾਦਮਈ ਅੰਨ ਨੇ ਉਹ ਪੈਦਾ ਹੋਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡਲ ਸਿੰਘਾ ਦੇਖ ਕਿੰਨੀ ਕਣਕ ਲਹਿ ਲਹਾ ਰਹੀ ਹੈ, ਕਣਕ ਦੇ ਜਿਹੜੇ ਖੇਤ ਨੇ ਉਹ ਕਿੰਨੇ ਸੋਭਾ ਪਾ ਰਹੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਬਾਹਰ ਗਏ ਸ਼ਿਕਾਰ ਲੈ ਨਾਲ ਡੱਲਾ ਹਵਾ ਤਤੀਆਂ ਬਾਹਰੋਂ ਆਏ ਰਹੀਆਂ ਇੱਕ ਟਿੱਬੇ ਤੇ ਖੜੇ ਹੋ ਕਹਿਣ ਲੱਗੇ ਵੇਖ ਕਣਕਾਂ ਕਹੀਆਂ ਸੁਹਾਏ ਰਹੀਆਂ ਨਜ਼ਰ ਮਾਰ ਕੇ ਵੇਖ ਤੂੰ ਡੱਲ ਸਿੰਘਾ ਕਿਹਾ ਸੋਹਣੀਆਂ ਲਹਿ ਲਹਾਏ ਰਹੀਆਂ ਸੋਹਣਾ ਮਾਲਵਾ ਦੇਸ ਕਰਤਾਰ ਸਿੰਘਾ ਚੌਹੋ ਪਾਸੇ ਹੀ ਬਰਕਤਾਂ ਛਾਏ ਰਹੀਆਂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਨਿਗਾਹ ਮਾਰ ਕੇ ਵੇਖ ਡੱਲ ਸਿੰਘਾ ਕਿੰਨੀਆਂ ਸੋਹਣੀਆਂ ਕਣਕਾਂ ਲਹਿ ਲਹਾ ਰਹੀਆਂ ਨੇ। ਮਾਲਵਾ ਦੇਸ ਸਤਿਗੁਰੂ ਜੀ ਕਹਿੰਦੇ ਨੇ ਕਿ ਬੜਾ ਸੋਹਣਾ ਲੱਗ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹਰ ਇੱਕ ਪਾਸੇ ਬਰਕਤਾਂ ਹੀ ਬਰਕਤਾਂ ਦਿਸਦੀਆਂ ਨੇ, ਪਰਮੇਸ਼ਰ ਦੀਆਂ ਰਹਿਮਤਾਂ ਹੀ ਦਿਸਦੀਆਂ ਨੇ। ਸਤਿਗੁਰਾਂ ਨੇ ਇੰਜ ਆਖਿਆ। ਸੁਣ ਡਲੇ ਜੁਤ ਸਭ ਕਰ ਜੋਰੇ, ਖੋਹੀ ਖਰੀ ਪ੍ਰਭੂ ਇਤ ਓਰੇ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਕਣਕਾਂ ਲਹਿਰਾ ਰਹੀਆਂ ਨੇ, ਤੇ ਅੱਗੋਂ ਡਲ ਸਿੰਘ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀ ਇਹ ਕਣਕਾਂ ਨਹੀਂ ਹਨ, ਖੋਹੀ ਖਰੀ ਪ੍ਰਭੂ ਇਹ ਤਿਉਰੇ, ਸੱਚੇ ਪਾਤਸ਼ਾਹ ਜੀ ਇਹ ਤੇ ਕਾਈ ਦੇ ਵੱਡੇ ਵੱਡੇ ਬੂਟੇ ਲਹਿਰਾ ਰਹੇ ਨੇ ਹਵਾ ਦੇ ਨਾਲ, ਤੇ ਸੱਚੇ ਪਾਤਸ਼ਾਹ ਜੀ ਤੁਸੀਂ ਕਹਿ ਰਹੇ ਹੋ ਕਿ ਕਣਕਾਂ ਲਹਿਰਾ ਰਹੀਆਂ ਨੇ, ਸੱਚੇ ਪਾਤਸ਼ਾਹ ਜੀ ਇਹ ਕਣਕਾਂ ਨਹੀਂ ਹਨ।
ਡੱਲਾ ਆਖਦਾ ਪੋਲਿਓ ਸਤ ਗੁਰੂ ਜੀ, ਕਿਥੋਂ ਕਣਕਾਂ ਹਰੀਆਂ ਆਈਆਂ ਨੇ, ਇਹ ਤਾਂ ਖੜਾ ਉਲੇਹਾ ਤੇ ਖੋਹੀ ਸਾਰੇ, ਸਰਕੜਾ ਦਬ ਤੇ ਪੈੜੀਆਂ ਕਾਈਆਂ ਨੇ। ਕਦੇ ਵਿੱਚ ਬਹਾਰ ਨਾ ਕਣਕ ਹੋਈ, ਕਦੇ ਵਿੱਚ ਬਹਾਰ ਨਾ ਕਣਕ ਹੋਈ, ਹਾੜ ਵਿੱਚ ਹੀ ਕਿੱਥੇ ਉਗਾਈਆਂ ਨੇ। ਪਿਆ ਦੇਸ਼ ਉਜਾੜ ਕਰਤਾਰ ਸਿੰਘਾ, ਮਿਰਗਾਂ ਮਰਦੀਆਂ ਡਾਰਾਂ ਤਿਹਾਈਆਂ ਨੇ।
ਡੱਲਾ ਕਹਿੰਦਾ, ਹੇ ਭੋਲੇ ਸਤਿਗੁਰੂ ਜੀ ਇਹ ਕਣਕ ਨਹੀਂ ਹੈ, ਸੱਚੇ ਪਾਤਸ਼ਾਹ ਜੀ ਇਹ ਤੇ ਕਾਈ ਦੇ ਬੂਟੇ ਨੇ। ਕਹਿੰਦਾ, ਸੱਚੇ ਪਾਤਸ਼ਾਹ ਜੀ ਕਦੇ ਬਹਾਰ ਦੇ ਵਿੱਚ ਵੀ ਕਣਕ ਇਸ ਇਲਾਕੇ ਦੇ ਵਿੱਚ ਪੈਦਾ ਨਹੀਂ ਹੋਈ, ਤੇ ਸੱਚੇ ਪਾਤਸ਼ਾਹ ਜੀ ਹਾੜ ਦੇ ਮਹੀਨੇ ਦੇ ਵਿੱਚ ਕਣਕ ਕਿੱਥੋਂ ਉੱਗ ਜਾਏਗੀ। ਸੱਚੇ ਪਾਤਸ਼ਾਹ ਜੀ ਇੱਥੇ ਤੇ ਜਿਹੜੀਆਂ ਡਾਰਾਂ ਨੇ ਪੰਛੀਆਂ ਦੀਆਂ, ਉਹ ਤਿਹਾਈਆਂ ਮਰ ਜਾਂਦੀਆਂ ਨੇ, ਉਹਨਾਂ ਨੂੰ ਪਾਣੀ ਨਹੀਂ ਲੱਭਦਾ। ਸੱਚੇ ਪਾਤਸ਼ਾਹ ਜੀ ਪੂਰਾ ਦਾ ਪੂਰਾ ਦੇਸ਼ ਉਜਾੜ ਪਿਆ। ਇਸ ਤਰ੍ਹਾਂ ਡੱਲੇ ਨੇ ਗੱਲ ਕਰਕੇ ਸਤਿਗੁਰਾਂ ਦੇ ਬਚਨ ਨੂੰ ਉਲਟਾ ਦਿੱਤਾ, ਭਾਵ ਕੇ ਮੋੜ ਦਿੱਤਾ।
ਬਚ ਗੋ ਤੂਮ ਖਰੀ ਨਾ ਉਚਾਰੋ, ਮੋਠ ਬਾਜਰੀ ਭਲੇ ਵਿਚਾਰੋ।
ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਜਿਹੜਾ ਤੁਸੀਂ ਕਣਕ ਦਾ ਬਚਨ ਕਰ ਰਹੇ ਹੋ, ਇਸ ਤਰ੍ਹਾਂ ਦਾ ਬਚਨ ਨਾ ਕਰੋ, ਕਿਉਂਕਿ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਬਚਨ ਨਹੀਂ ਪੂਰਾ ਹੋਵੇਗਾ।
ਮੋਠ ਬਾਜਰੀ ਭਲੇ ਵਿਚਾਰੋ,
ਸੱਚੇ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚ ਮੋਠ ਹੋ ਜਾਣ ਜਾਂ ਬਾਜਰੀ ਹੋ ਜਾਵੇ, ਇਹੀ ਬਹੁਤ ਵਧੀਆ ਗੱਲ ਹੈ।
ਛਿਤ ਗੋ ਤੂਮ ਜੇ ਇਹਾਂ ਯੋ ਪਾਵੇ, ਤੁਰਕ ਦੇਹ ਦੁੱਖ ਚੜ ਚੱਲ ਆਵੇ।
ਇਸ ਤੋਂ ਇਲਾਵਾ ਕਹਿੰਦਾ ਕਿ ਜੇਕਰ ਇਸ ਇਲਾਕੇ ਦੇ ਵਿੱਚ ਕਣਕ ਦੀ ਖੇਤੀ ਪੈਦਾ ਹੋ ਗਈ, ਤੇ ਸੱਚੇ ਪਾਤਸ਼ਾਹ ਜੀ ਜਿਹੜੇ ਤੁਰਕ ਨੇ ਉਹ ਬਹੁਤਾ ਦੁੱਖ ਦੇਣਗੇ, ਉਹ ਚੜ ਕੇ ਆ ਜਾਣਗੇ।
ਸੁਣ ਕਰ ਸ੍ਰੀ ਮੁਖ ਤੇ ਮੁਸਕਾਏ, ਲਖ ਮਤ ਹੀ ਨੇ ਮੌਣ ਰਹਾਏ।
ਜਦੋਂ ਡੱਲੇ ਨੇ ਤੇ ਨਾਲ ਦੇ ਬੈਰਾੜਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ।
ਲਖ ਮਤ ਹੀ ਨੇ ਮੌਣ ਰਹਾਏ,
ਭਾਵ ਕੇ ਮਤ ਦੇ ਮਾੜੇ ਨੇ, ਇਹ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ।
ਲਖੇ ਨਾ ਤੁਰਕ ਭਏ ਅਬ ਅਦਾ, ਗੁਰ ਕੋ ਬਾਕ ਤੇਰੇ ਸਦ ਸਦਾ।
ਡੱਲਾ ਲੱਗਦਾ ਨਹੀਂ ਹੈ ਕਿ ਤੁਰਕ ਹੁਣ ਖਤਮ ਪੂਰੇ ਹੋ ਜਾਣਗੇ। ਗੁਰ ਕੋ ਬਾਗ ਥਿਰੇ ਸਦ ਸਦਾ, ਕਿਉਂਕਿ ਸਤਿਗੁਰਾਂ ਦਾ ਜਿਹੜਾ ਆਖਿਆ ਹੋਇਆ ਬਚਨ ਹੁੰਦਾ ਹੈ ਉਹ ਹਮੇਸ਼ਾ ਸੱਤ ਹੁੰਦਾ ਹੈ।
ਬੀਤ ਗਏ ਕੇਤਕ ਦਿਨ ਔਰ, ਬੈਠੇ ਸਤਿਗੁਰ ਉੱਚੀ ਠੌਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਦਿਨ ਇਸੇ ਤਰੀਕੇ ਦੇ ਨਾਲ ਹੋਰ ਵੀ ਬਤੀਤ ਹੋ ਗਏ। ਇੱਕ ਦਿਨ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਉੱਚੀ ਜਗ੍ਹਾ ਦੇ ਉੱਤੇ ਬੈਠੇ ਸਨ।
ਸੁਖਾ ਛਕੇ ਅਮਲ ਦਰਗ ਆਏ, ਡੱਲੇ ਸਹਿਤ ਨਿਕਟ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਖੇ ਵਾਲੀ ਸ਼ਰਦਾਈ, ਸਤਿਗੁਰਾਂ ਨੇ ਛਕੀ ਹੋਈ ਸੀ, ਅਮਲ ਚੜਿਆ ਹੋਇਆ ਸੀ, ਡੱਲੇ ਦੇ ਸਮੇਤ ਬਹੁਤੇ ਸਾਰੇ ਬੈਰਾੜ ਸਤਿਗੁਰਾਂ ਦੇ ਲਾਗੇ ਬੈਠੇ ਸਨ।
ਦ੍ਰਿਸ਼ਟੀ ਉਚੇਰੀ ਕਰ ਗੁਰਪਨੇ, ਪਿਖੋ ਕਮਾਦ ਖਰੇਤ ਕਨੇ।
ਉੱਚੀ ਨਜ਼ਰ ਉਠਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਦੇਖਿਆ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਕਿੰਨਾ ਸੋਹਣਾ ਜਿਹੜਾ ਕਮਾਦ ਹੈ ਉਹ ਲੱਗਾ ਹੋਇਆ, ਭਾਵ ਕੇ ਗੰਨੇ ਕਿੰਨੇ ਵਧੀਆ ਨੇ।
ਜਿਸ ਤੇ ਬਹੁ ਬਿਦ ਕੇ ਮਿਸ਼ਟਾਨ, ਹੇਤ ਪਲੇ ਲੈ ਸਵਾਦ ਜਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਮਾਦ ਬੜਾ ਸੋਹਣਾ ਖਲੋਤਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਕਮਾਦ ਤੋਂ ਬਾਅਦ ਫਿਰ ਕਮਾਦ ਨੂੰ ਪੀੜਿਆ ਜਾਵੇਗਾ, ਗੰਨਿਆਂ ਨੂੰ ਪੀੜਿਆ ਜਾਵੇਗਾ, ਫਿਰ ਰੋਹ ਬਣੇਗੀ, ਰੋਹ ਤੋਂ ਬਾਅਦ ਗੁੜ ਬਣੇਗਾ, ਗੁੜ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਖੰਡ ਵੀ ਬਣ ਸਕਦੀ ਹੈ। ਇਸ ਤਰ੍ਹਾਂ ਭਾਵ ਕਿ ਖੰਡ ਆਦਿਕ ਜਿਹੜੀਆਂ ਮਿੱਠੀਆਂ ਚੀਜ਼ਾਂ ਨੇ ਉਹ ਗੰਨੇ ਤੋਂ ਹੀ ਪੈਦਾ ਹੁੰਦੀਆਂ ਨੇ। ਹੇਤ ਭਲੇ ਲਹਿ ਸਵਾਦ ਜਹਾਨ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸਵਾਦ ਦੇ ਨਾਲ ਉਸ ਬਣੇ ਹੋਏ ਮਿੱਠੇ ਪਕਵਾਨਾਂ ਨੂੰ ਛਕਣਗੇ ਜਿਨ੍ਹਾਂ ਦੀ ਮਾਨੋ ਕੇ ਜਿਹੜੀ ਉਤਪਤੀ ਹੈ ਉਹ ਕਮਾਦ ਤੋਂ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਕਿੰਨੇ ਸੋਹਣੇ ਕਮਾਦ ਦੇ ਖੇਤ ਲਹਿਰਾ ਰਹੇ ਨੇ। ਸੁਣ ਬੈਰਾੜ ਕਹਿ ਕਰ ਜੋਰ, ਪ੍ਰਭ ਜੀ ਨਹੀਂ ਕਮਾਦ ਓਰ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੱਥ ਜੋੜ ਕੇ, ਫਿਰ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਨਹੀਂ ਕਮਾਦ ਇਹਤੇ ਹੋਰ। ਸੱਚੇ ਪਾਤਸ਼ਾਹ ਜੀ ਜਿਹਨੂੰ ਤੁਸੀਂ ਕਮਾਦ ਕਹਿ ਰਹੇ ਹੋ ਸੱਚੇ ਪਾਤਸ਼ਾਹ ਜੀ ਉਹ ਕਮਾਦ ਨਹੀਂ। ਤ੍ਰਿਣ ਲੰਬੇ ਰੇ ਵੱਧ ਬਹੁ ਗਏ, ਸੋ ਆਗੇ ਤੁਮ ਦੇਖਤ ਪਏ। ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਬਹੁਤੇ ਲੰਮੇ ਲੰਮੇ ਜਿਹੜੇ ਘਾਹ ਨੇ ਉਹ ਵੱਡੇ ਹੋ ਗਏ ਨੇ। ਸੱਚੇ ਪਾਤਸ਼ਾਹ ਜੀ ਉਸ ਵੱਡੇ ਘਾਹ ਲੰਮੇ ਨੂੰ ਦੇਖ ਕੇ ਤੁਸੀਂ ਕਹਿ ਰਹੇ ਹੋ ਕਿ ਕਮਾਦ ਦਾ ਖੇਤ ਹੈ। ਸੱਚੇ ਪਾਤਸ਼ਾਹ ਜੀ ਇੱਥੇ ਕਮਾਦ ਨਹੀਂ ਹੁੰਦਾ, ਭਾਵ ਸੱਚੇ ਪਾਤਸ਼ਾਹ ਜੀ ਤੁਸੀਂ ਭੁਲੇਖੇ ਦੇ ਵਿੱਚ ਹੋ। ਇਸ ਤਰ੍ਹਾਂ ਡੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੂੰ ਫੇਰ ਪਰਤਾ ਦਿੱਤਾ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਦਾਨ ਦੇਈ ਜਾ ਰਹੇ ਨੇ ਤੇ ਕਿਸ ਤਰ੍ਹਾਂ ਡੱਲਾ ਅੱਗੋਂ ਸਤਿਗੁਰਾਂ ਦੇ ਵਚਨਾਂ ਨੂੰ ਉਲਟਾਈ ਜਾ ਰਿਹਾ, ਇਸ ਸਾਰੀ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਪ੍ਰਕਾਰ ਦੇ ਨਾਲ ਲਿਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ,
ਥੋੜੀ ਦੇਰ ਪਿੱਛੋਂ ਫਿਰ ਗੁਰ ਬੋਲੇ, ਬਾਗ ਦੇ ਰਹੇ ਕਹੀ ਬਹਾਰ ਸੋਹਣੀ, ਡਲ ਸਿੰਘਾ ਔਯੰਬ ਅਨਾਰ ਖਲੇ, ਕਹੀ ਲੱਗ ਰਹੀ ਹੈ ਗੁਲਾਬ ਸੋਹਣੀ, ਇਹੋ ਜਿਹੇ ਤਾਂ ਬਾਗ ਸਰੰਦ ਵੀ ਨਹੀਂ, ਕੀਤੀ ਧਰਤੀ ਏ ਕਰਤਾਰ ਸੋਹਣੀ, ਚਿਤ ਹੋਮ ਦਾ ਖੁਸ਼ ਕਰਤਾਰ ਸਿੰਘਾ, ਜਗਾ ਵਾਸਤੇ ਸੈਰ ਸ਼ਿਕਾਰ ਸੋਹਣੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖ ਅੰਬ ਖਲੋਤੇ ਨੇ ਕਿੰਨੇ ਸੋਹਣੇ ਅਨਾਰ ਲੱਗੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖ ਗੁਲਾਬ ਦੇ ਬੂਟੇ ਕਿੰਨੇ ਸੋਹਣੇ ਖਿਲੇ ਹੋਏ ਨੇ। ਇਸ ਤਰ੍ਹਾਂ ਦੇ ਬਾਗ ਤੇ ਡੱਲਿਆ ਸਰਹੰਦ ਦੇ ਵਿੱਚ ਵੀ ਨਹੀਂ ਹਨ। ਇਹ ਜਿਹੜੀ ਧਰਤੀ ਹੈ ਕਰਤਾਰ ਨੇ ਪਰਮੇਸ਼ਰ ਨੇ ਬੜੀ ਸੋਹਣੀ ਕਰ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਦਿਲ ਵੇਖ ਵੇਖ ਕੇ ਖੁਸ਼ ਹੋ ਰਿਹਾ ਇਹਨਾਂ ਅੰਬਾਂ ਦੇ ਰੁੱਖਾਂ ਨੂੰ ਦੇਖ ਦੇਖ ਕੇ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਵਚਨ ਕਰੀ ਜਾ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੀ ਮਾਤਾ ਜੀ ਦਾ ਪਿੰਡ ਲਾਗੇ ਹੀ ਸੀ, ਭਾਵ ਕੇ ਮੇਰੇ ਨਾਨਕੇ ਲਾਗੇ ਹੀ ਸੀ ਦਮਦਮੇ ਸਾਹਿਬ ਦੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ ਦੱਸਿਆ ਕਰਦੇ ਸਨ ਕਿ ਸਾਰਿਆਂ ਤੋਂ ਪਹਿਲਾਂ ਮਾਲਵੇ ਦੇ ਇਲਾਕੇ ਦੇ ਵਿੱਚ ਇੱਥੇ ਹੀ ਅੰਬਾਂ ਦੇ ਰੁੱਖ ਲੱਗੇ, ਭਾਵ ਕੇ ਇੱਥੇ ਹੀ ਅੰਬਾਂ ਦੇ ਬਾਗ ਲੱਗੇ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਜਿਹੜਾ ਬਚਨ ਸਤਿਗੁਰਾਂ ਦਾ ਬਾਅਦ ਦੇ ਵਿੱਚ ਸੱਚਾ ਸਾਬਤ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਡੱਲਾ ਅੱਗੋਂ ਸਤਿਗੁਰਾਂ ਦੇ ਬਚਨਾਂ ਨੂੰ ਮੋੜਦਾ।
ਡੱਲਾ ਆਖਦਾ ਗੁਰੂ ਜੀ ਤੁਸੀਂ ਭੋਲੇ, ਇਹੋ ਜਿਹੇ ਸਾਡੇ ਭਲਾ ਪਾਗ ਕਿੱਥੇ, ਇਹ ਤਾਂ ਜੰਡ ਕਰੀਰ ਤੇ ਮਲੇ ਖਲੇ, ਵਿੱਚ ਮਾਲਵੇ ਦੇਸ਼ ਦੇ ਬਾਗ ਕਿੱਥੇ, ਅਸਾਂ ਜਮਨਾ ਅੰਬ ਅਨਾਰ ਦੇਖੇ, ਇੱਥੇ ਕੇਲੇ ਅੰਗੂਰਾਂ ਦੀ ਲਾਗ ਕਿੱਥੇ, ਮੋਤੀ ਗੁਰਾਂ ਦੇ ਸੁਖਣ ਕਰਤਾਰ ਸਿੰਘਾ, ਸਾਰ ਹੰਸ ਬਿਨਾ ਜਾਣੇ ਕਾਗ ਕਿੱਥੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਜੰਡ ਕਰੀਰ ਤੇ ਮਲਿਆਂ ਦੇ ਰੁੱਖ ਖਲੋਤੇ ਹੋਏ ਨੇ, ਜਿਨ੍ਹਾਂ ਨੂੰ ਤੁਸੀਂ ਅੰਬਾਂ ਤੇ ਅਨਾਰਾਂ ਦੇ ਸੱਚੇ ਪਾਤਸ਼ਾਹ ਜੀ ਬੂਟੇ ਬਿਆਨ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਜਦੋਂ ਦਾ ਮੈਂ ਜੰਮਿਆ ਹਾਂ ਕਦੇ ਇਸ ਇਲਾਕੇ ਦੇ ਵਿੱਚ ਅਨਾਰ ਤੇ ਅੰਬ ਲੱਗੇ ਹੋਏ ਨਹੀਂ ਦੇਖੇ, ਤੇ ਸੱਚੇ ਪਾਤਸ਼ਾਹ ਜੀ ਕਿੱਥੇ ਕੇਲੇ ਤੇ ਅੰਗੂਰਾਂ ਦੀਆਂ ਵੇਲਾਂ ਚੜ ਜਾਣਗੀਆਂ। ਕਵੀ ਜੀ ਲਿਖਦੇ ਨੇ ਮੋਤੀ ਗੁਰਾਂ ਦੇ ਸੁਖਣ ਕਰਤਾਰ ਸਿੰਘਾ,
ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਆਖੇ ਹੋਏ ਬਚਨ ਸਨ ਉਹ ਤੇ ਮਾਨੋ ਕਿ ਮੋਤੀ ਸਨ। ਜਿਹੜਾ ਕਾਂ ਹੈ ਉਹ ਕਦੇ ਵੀ ਮੋਤੀ ਰੂਪੀ ਸਤਿਗੁਰਾਂ ਦੇ ਬਚਨਾਂ ਦੇ ਸਾਰ ਨੂੰ ਨਹੀਂ ਜਾਣ ਸਕਦਾ। ਜਿਹੜਾ ਹੰਸ ਹੁੰਦਾ ਹੈ ਉਹਨੂੰ ਪਛਾਣ ਹੁੰਦੀ ਹੈ ਮੋਤੀ ਦੀ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੋਤੀਆਂ ਵਰਗੇ ਬਚਨ ਕਰ ਰਹੇ ਨੇ, ਪਰ ਜਿਹੜਾ ਕਾਂ ਵਰਗਾ ਡੱਲਾ ਹੈ ਉਹ ਸਮਝ ਤੋਂ ਬਗੈਰ ਸਤਿਗੁਰਾਂ ਦੇ ਬਚਨਾਂ ਨੂੰ ਉਲਟਾਈ ਜਾ ਰਿਹਾ।
ਟਿੱਬੇ ਰੇਤ ਦੇ ਤੱਕ ਕੇ ਫੇਰ ਕਹਿੰਦੇ ਵੇਖ ਡਲਿਆ ਨਹਿਰਾਂ ਓ ਵਗ ਰਹੀਆਂ ਸਾਰੀ ਧਰਤੀ ਕਿਆ ਸਰ ਸਬਜ ਦਿਸੇ ਚਾਰੋਂ ਤਰਫੋਂ ਬਹਾਰਾਂ ਨੇ ਲੱਗ ਰਹੀਆਂ ਮੋਰ ਬੋਲਦੇ ਕੋਇਲਾਂ ਕੂਕ ਰਹੀਆਂ ਪੌਣਾ ਠੰਡੀਆਂ ਚਿੱਤਾਂ ਨੂੰ ਠੱਗ ਰਹੀਆਂ ਇਹ ਕੁਮਾਦ ਕਪਾਹਾਂ ਕਰਤਾਰ ਸਿੰਘਾਂ ਸਾਰੇ ਦੇਸ਼ ਹੋ ਦਗਾ ਦੇ ਦਗ ਰਹੀਆਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲਿਆ ਵੇਖ ਨਹਿਰਾਂ ਵਗ ਰਹੀਆਂ ਨੇ, ਸਾਰੀ ਧਰਤੀ ਨਹਿਰਾਂ ਦੇ ਪਾਣੀ ਦੇ ਨਾਲ ਸਰ ਸਬਜ ਹੋ ਰਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੋਰ ਬੋਲ ਰਹੇ ਨੇ, ਕੋਇਲਾਂ ਬੋਲ ਰਹੀਆਂ ਨੇ, ਠੰਡੀਆਂ ਹਵਾ ਚੱਲ ਰਹੀਆਂ ਨੇ ਜਿਹੜੀਆਂ ਚਿੱਤਾਂ ਨੂੰ ਚੁਰਾ ਰਹੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖ ਡੱਲਿਆ ਕਿੰਨਾ ਕਮਾਦ ਖੜਾ ਹੈ, ਕਿੰਨੀ ਕਪਾਹ ਲੱਗੀ ਹੋਈ ਹੈ, ਭਾਵ ਕਿ ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦਗਾ ਦਗ ਫਸਲਾਂ ਹੋ ਰਹੀਆਂ ਨੇ। ਤੇ ਅੱਗੋਂ ਫਿਰ ਡੱਲੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਪਰਤਾਇਆ।
ਡੱਲਾ ਆਖਦਾ ਗੁਰੂ ਜੀ ਰੇਤ ਕੱਕੀ ਚਾਰੋ ਤਰਫ ਨਿਗਾਹ ਪਈ ਆਮ ਦੀਏ ਮਰਨ ਤੜਫ ਦੇ ਮਿਰਗ ਤਿਹਾਏ ਇੱਥੇ ਪੌਣ ਵਗ ਕੇ ਕਟਾ ਉਡਾਮ ਦੀਏ ਕੋਹਾਂ ਤੱਕ ਪਾਣੀ ਇੱਥੇ ਲੱਭਦਾ ਨੀ ਇਹ ਜੰਗਲ ਤਰਤ ਸਦਾਮ ਦੀਏ ਤਿੰਨੇ ਬਚਨ ਉਲਟਾਏ ਕਰਤਾਰ ਸਿੰਘਾ ਭੇਦ ਡੱਲੇ ਦੀ ਮਤ ਨਾ ਪਾਮ ਦੀਏ।
ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਰੇਤ ਕੱਕੀ ਨੂੰ ਦੇਖ ਕੇ ਤੁਸੀਂ ਕਹਿ ਰਹੇ ਹੋ ਕਿ ਨਹਿਰਾਂ ਵਗ ਰਹੀਆਂ ਨੇ, ਸੱਚੇ ਪਾਤਸ਼ਾਹ ਜੀ ਇੱਥੇ ਤੇ ਹਿਰਨ ਤਿਹਾਏ ਮਰ ਜਾਂਦੇ ਨੇ, ਸੱਚੇ ਪਾਤਸ਼ਾਹ ਜੀ ਕੁਆਂ ਤੱਕ ਪਾਣੀ ਨਹੀਂ ਲੱਭਦਾ, ਤੇ ਤੁਸੀਂ ਕਹਿੰਦੇ ਹੋ ਕਿ ਇਹ ਧਰਤੀ ਬੜੀ ਸੁਹਾਵਣੀ ਹੈ, ਇਸ ਨੂੰ ਜੰਗਲ ਇਸੇ ਕਰਕੇ ਆਖਿਆ ਜਾਂਦਾ ਹੈ, ਇੱਥੇ ਸੱਚੇ ਪਾਤਸ਼ਾਹ ਜੀ ਪਾਣੀ ਨਹੀਂ ਲੱਭਦਾ। ਇਸ ਤਰ੍ਹਾਂ ਦੇ ਡੱਲੇ ਨੇ ਬਹੁਤ ਸਾਰੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਲਟਾਏ।
ਇਤਿਆਦਿਕ ਵਥ ਚਹਿ ਨ ਕੋਈ ਮੋਠ ਬਾਜਰੀ ਨਿਪਜੈ ਜੋਈ।
ਇਸ ਤੋਂ ਇਲਾਵਾ ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਜੀ ਅਸੀਂ ਤੇ ਇਹੀ ਮੰਗ ਕਰਦੇ ਹਾਂ, ਇਹੀ ਚਾਹ ਕਰਦੇ ਹਾਂ ਕਿ ਮੋਠ ਤੇ ਬਾਜਰੀ ਦੀ ਖੇਤੀ ਇੱਥੇ ਹੋਵੇ।
ਸੋਈ ਪਲੀ ਹੈ ਇਸ ਦੇਸ਼ ਨਾਹ ਤਾਂ ਪਹੁੰਚੇ ਤੁਰਕ ਵਿਸ਼ੇਸ਼।
ਕਹਿੰਦੇ ਨੇ ਕਿ ਜੇਕਰ ਮੋਠ ਦੇ ਬਾਜਰੀ ਦੀ ਖੇਤੀ ਹੋਵੇਗੀ ਉਹੀ ਇਸ ਇਲਾਕੇ ਦੇ ਵਿੱਚ ਚੰਗੀ ਹੋਵੇਗੀ, ਜੇਕਰ ਕਣਕ ਆਦਿਕ ਪੈਦਾ ਹੋਈ ਤੇ ਫਿਰ ਵਿਸ਼ੇਸ਼ ਰੂਪ ਦੇ ਵਿੱਚ ਤੁਰਕ ਲੁੱਟਣ ਦੇ ਵਾਸਤੇ ਪਹੁੰਚਣਗੇ।
ਸਰਬ ਪਾਂਤ ਤੇ ਦੁਖ ਉਪਜੈ ਹੈ ਓਜ ਪਾਏ ਕਰ ਹਾਲਾ ਹੈ।
ਹਰ ਇੱਕ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੁੱਖ ਹੀ ਖੜੇ ਹੋਣਗੇ, ਆਪਣੀ ਤਾਕਤ ਦੇ ਨਾਲ ਜਿਹੜੇ ਤੁਰਕ ਨੇ ਉਹ ਮਾਮਲਾ ਹਾਲਾ ਉਗਰਾਇਆ ਕਰਨਗੇ।
ਸੁਣ ਸ੍ਰੀ ਮੁਖ ਤੇ ਪੁਣ ਮੁਸਕਾਏ ਕਿਉਂ ਤੁਮ ਆਪਣੋ ਭਲੋ ਨਾ ਪਾਏ।
ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਬਚਨ ਕੀਤਾ, ਕਹਿੰਦੇ ਨੇ ਕਿਉਂ ਤੁਮ ਆਪਣੋ ਭਲੋ ਨਾ ਪਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਉਂ ਤੁਹਾਨੂੰ ਆਪਣਾ ਭਲਾ ਨਹੀਂ ਲੋੜੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਤੁਹਾਡੇ ਭਲੇ ਦੇ ਬਚਨ ਕਰ ਰਿਹਾ ਪਰ ਤੁਸੀਂ ਇਨਕਾਰ ਕਰ ਰਹੇ ਹੋ।
ਆਵਣੀ ਪੁਰ ਸਿਰਾਂਦ ਕੀ ਸਾਰੀ ਇਹਾਂ ਲਗਾਵਣ ਹੇਤ ਉਚਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਰਹੰਦ ਦੀ ਧਰਤੀ ਦੇ ਉੱਤੇ ਜੋ ਕੁਝ ਪੈਦਾ ਹੁੰਦਾ ਹੈ ਉਹ ਸਾਰੇ ਦਾ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਇੱਥੇ ਲਗਾਉਣਾ ਚਾਹੁੰਦੇ ਹਾਂ, ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਐਸੇ ਬਚਨ ਕੀਤੇ ਨੇ।
ਭਲੇ ਪਦਾਰਥ ਜੋ ਤਹ ਹੋਤੇ ਸਗਰੇ ਉਪਜਤ ਸਵਾਦਲ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵੀ ਵਧੀਆ ਭਲੇ ਪਦਾਰਥ ਨੇ ਉਹ ਸਾਰੇ ਦੇ ਸਾਰੇ ਇੱਥੇ ਹੋਣੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੇ ਸਵਾਦਮਈ।
ਕੇਤਕ ਦਿਨ ਹੋਏ ਤੁਰਕ ਬਿਨਾਸੀ, ਰਾਜ ਖਾਲਸੇ ਕੋ ਹੋਏ ਰਾਸੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤਾ ਲੰਮਾ ਸਮਾਂ ਨਹੀਂ ਲੱਗੇਗਾ, ਜਿਹੜੇ ਤੁਰਕ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ, ਉਹਨਾਂ ਦੇ ਰਾਜ ਦਾ ਵਿਨਾਸ਼ ਹੋ ਜਾਏਗਾ। ਆਖਿਰਕਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਖਾਲਸੇ ਦਾ ਰਾਜ ਹੋਵੇਗਾ।
ਮੋਠ ਬਾਜਰੀ ਅੰਗੀਕਾਰੋ, ਅਪਰਨ ਹੋਏ ਇਸ ਦੇਸ਼ ਉਚਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਵਰਦਾਨ ਦੇ ਰਿਹਾ ਤੇ ਤੁਸੀਂ ਬਾਰ ਬਾਰ ਇਹੀ ਗੱਲ ਕਰ ਰਹੇ ਹੋ ਕਿ ਮੋਠ ਹੋ ਜਾਵੇ, ਬਾਜਰੀ ਹੋ ਜਾਵੇ। ਮੋਠ ਦੇ ਬਾਜਰੀ ਨੂੰ ਤੁਸੀਂ ਅੰਗੀਕਾਰ ਸਵੀਕਾਰ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਹੋਰ ਇਸ ਦੇਸ਼ ਦੇ ਵਿੱਚ ਕੁਝ ਨਾ ਹੋਵੇ।
ਬਚਨ ਹਟਾਵਤ ਰਹੇ ਨਾ ਮਨ, ਤਉ ਸੁਣੋ ਇਹ ਦੇਸ਼ ਮਹਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਵੇਂ ਤੁਸੀਂ ਮੇਰੇ ਬਚਨਾਂ ਨੂੰ ਉਲਟਾਇਆ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਾਂ ਵੀ ਮੇਰਾ ਬਚਨ ਸੁਣ ਲਓ, ਇਹ ਦੇਸ਼ ਮਹਾਨ ਹੋਵੇਗਾ।
ਸਣੇ ਸਣੇ ਗੋ ਧੂਮ ਹੋਏ ਜਾਏ, ਦਿਨ ਪ੍ਰਤੀ ਬਸਤ ਰਹੇ ਅਦ ਕਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਹੌਲੀ ਹੌਲੀ ਬਹੁਤੀ ਜ਼ਿਆਦਾ ਜਿਹੜੀ ਕਣਕ ਹੈ ਇੱਥੇ ਹੋਇਆ ਕਰੇਗੀ। ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਲਵਾ ਬਹੁਤ ਹੀ ਜ਼ਿਆਦਾ ਆਬਾਦ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਬਚਨ ਕੀਤੇ।
ਜਾਂ ਡੱਲਿਆ ਚੱਲਿਆ ਰਿਹੋ ਪੋਲਾ, ਤਿੰਨੇ ਵਾਰ ਤੂੰ ਬਚਨ ਉਲਟਾਇਆ ਏ। ਜਾ ਬਚਨ ਕਹਿੰਦੋ ਸੱਤ ਝੱਬ ਹੁੰਦੇ, ਤੇਰੀ ਅੜੀ ਨੇ ਚਿਰ ਲਵਾਇਆ ਏ। ਲਿਆ ਬਰਕਤਾਂ ਸਭ ਸਰੰਦ ਦੀਆਂ, ਅਸਾਂ ਮਾਲਵਾ ਦੇਸ ਵਸਾਇਆ ਏ। ਥੋੜੇ ਚਿਰ ਪਿੱਛੋਂ ਗੱਲਾਂ ਹੋਣ ਸਭੇ, ਤੈਨੂੰ ਕਿਸਮਤ ਨਹੀਂ ਦਿਖਾਇਆ ਏ। ਨਹਿਰਾਂ ਚੱਲਣ ਅੰਬ ਅਨਾਰ ਹੋਵਣ, ਵਿੱਚ ਜੰਗਲਾਂ ਮੰਗਲ ਕਰਾਇਆ ਏ। ਸਤ ਹੋ ਰਹੇ ਬਚਨ ਕਰਤਾਰ ਸਿੰਘਾ, ਸਾਰੇ ਦੇਸ ਨੇ ਦੇਖ ਅਜਮਾਇਆ ਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਡੱਲਿਆ ਤੂੰ ਝੱਲਾ ਤੇ ਭੋਲਾ ਰਿਹਾ, ਸਾਡੇ ਬਚਨਾਂ ਨੂੰ ਉਲਟਾਇਆ। ਸਤਿਗੁਰੂ ਜੀ ਕਹਿੰਦੇ ਕਿ ਜੇਕਰ ਬਚਨ ਨਾ ਉਲਟਾਉਂਦਾ ਤੇ ਸਤਿਗੁਰੂ ਜੀ ਕਹਿੰਦੇ ਕਿ ਬੜੀ ਛੇਤੀ ਹੀ ਐਸਾ ਮਾਹੌਲ ਵਰਤ ਜਾਣਾ ਸੀ, ਪਰ ਸਤਿਗੁਰੂ ਜੀ ਕਹਿੰਦੇ ਕਿ ਬਰਕਤਾਂ ਤੇ ਸਾਰੀਆਂ ਹੋਣਗੀਆਂ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲਿਆ ਤੇਰੀ ਕਿਸਮਤ ਦੇ ਵਿੱਚ ਨਹੀਂ ਹੈ ਇਹਨਾਂ ਬਰਕਤਾਂ ਨੂੰ ਦੇਖਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਹਿਰਾਂ ਚੱਲਣਗੀਆਂ, ਅੰਬ ਅਨਾਰ ਇਸੇ ਹੀ ਇਲਾਕੇ ਦੇ ਵਿੱਚ ਹੋਣਗੇ, ਜੰਗਲਾਂ ਦੇ ਵਿੱਚ ਮੰਗਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਲੱਗੇਗਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਖੇ ਹੋਏ ਜਿਹੜੇ ਬਚਨ ਨੇ ਉਹ ਪੂਰੇ ਤਰੀਕੇ ਦੇ ਨਾਲ ਸੱਤ ਹੋਏ। ਦੇਖੋ ਕਿ ਮਾਲਵਾ ਇਲਾਕਾ ਇਸ ਵੇਲੇ ਕਿੰਨਾ ਖੁਸ਼ਹਾਲ ਹੈ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ। ਇਹ ਸਾਰੇ ਵਾਰ ਹੁਣ ਸਫਲ ਹੋ ਰਹੇ ਹਨ, ਇਹ ਪੇਸ਼ਨ ਗੋਈ ਕੈਸੀ ਪੂਰੀ ਹੋਈ ਹੈ। ਗੁਰੂ ਜੀ ਇਹ ਸੰਮਤ 1760 ਤੇ 1765 ਦੇ ਵਿਚਾਲੇ ਕਰਕੇ ਉਚਾਰ ਰਹੇ ਹਨ। ਕਵੀ ਜੀ ਨੇ ਇਹ ਵਾਕ 1890 ਤੋਂ 1900 ਸੰਮਤ ਦੇ ਵਿਚਾਲੇ ਵਿਚਾਲੇ ਲਿਖੇ ਹਨ। 1900 ਵਿੱਚ ਕਵੀ ਜੀ ਦਾ ਦੇਹਾਂਤ ਹੋ ਗਿਆ ਸੀ। ਰੋਪੜ ਤੋਂ ਵੱਡੀ ਨਹਿਰ ਖੋਲੀ ਗਈ, ਜਿਸ ਦੇ ਪਾਣੀ ਨੇ ਸਾਰੇ ਮਾਲਵੇ ਨੂੰ ਸਰ ਸਬਜ ਕੀਤਾ, ਜਿੱਥੇ ਹੁਣ ਕਣਕਾਂ ਕਮਾਦ ਸਭ ਕੁਝ ਹੋ ਰਿਹਾ ਹੈ। ਇਹ ਨਹਿਰ ਸਰਕਾਰ ਅੰਗਰੇਜ਼ੀ ਤੇ ਮਾਲਵੇ ਦੀਆਂ ਰਿਆਸਤਾਂ ਨੇ ਰਲ ਕੇ ਸੰਨ 1882 ਅਰਥਾਤ ਸੰਮਤ 1949 ਦੇ ਵਿੱਚ ਬਣਵਾਈ ਸੀ। ਕਵੀ ਜੀ ਨੂੰ ਚੜ ਗਿਆ ਉਸ ਵੇਲੇ 39 ਵਰੇ ਹੋ ਗਏ ਸਨ। ਗੁਰ ਕੇ ਵਾਕ ਉਚਾਰਨ ਤੋਂ ਅਤੇ ਕਵੀ ਜੀ ਦੇ ਇਸ ਵਾਕ ਨੂੰ ਲਿਖਣ ਤੋਂ ਬਹੁਤ ਅਰਸਾ ਬਾਅਦ ਪੇਸ਼ਨ ਗੋਈ ਸੱਚੀ ਹੋਈ। ਇਸ ਤੋਂ ਸਿੱਧ ਹੋ ਗਿਆ ਕਿ ਕਵੀ ਜੀ ਨੇ ਨਹਿਰ ਵੇਖ ਕੇ ਮਾਲਵਾ ਵਸਦਾ ਵੇਖ ਕੇ ਜਾਂ ਸੁਣ ਕੇ ਇਹ ਸਾਖੀ ਨਹੀਂ ਲਿਖੀ। ਇਹ ਸਾਖੀ ਪੁਰਾਤਨ ਹੈ ਸੀ, ਕਵੀ ਜੀ ਨੇ ਲਿਖੀ ਤੇ ਦੇਖੋ ਕਿ ਗੁਰੂ ਦੇ ਵਾਕ ਸਮੇ ਸਿਰ ਸਾਰੇ ਦੇ ਸਾਰੇ ਸੱਚ ਸਾਬਤ ਹੋਏ। ਹੁਣ ਸੰਪਾਦਕੀ ਲਿਖਦੇ ਨੇ ਕਿ ਜਿਹੜੇ ਵੇਲੇ ਇਹ ਗ੍ਰੰਥ ਲਿਖਿਆ ਉਸ ਵੇਲੇ ਵੀ ਕਿਸੇ ਪ੍ਰਕਾਰ ਦੀ ਕੋਈ ਨਹਿਰ ਨਹੀਂ ਸੀ, ਭਾਵ ਕਿਸ ਤਰ੍ਹਾਂ ਦਾ ਮਾਲਵਾ ਸਰਸਬਜ ਨਹੀਂ ਸੀ ਹੋਇਆ। ਸਤਿਗੁਰਾਂ ਦੇ ਬਚਨ ਹੋ ਚੁੱਕੇ ਸਨ ਮਾਲਵੇ ਦੇ ਵਾਸਤੇ ਤੇ ਕਵੀ ਜੀ ਨੇ ਲਿਖ ਦਿੱਤਾ। ਕਵੀ ਜੀ ਦੇ ਚਲਾਣੇ ਤੋਂ 39 ਸਾਲ ਬਾਅਦ ਐਸੀਆਂ ਨਹਿਰਾਂ ਚੱਲੀਆਂ ਤੇ ਇਲਾਕਾ ਸਰਸਬਜ ਹੋਇਆ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਤ ਸਾਬਤ ਹੋਏ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ।
ਅਪਰ ਕਾਜ ਤੁਮ ਬਹੁਤ ਬਿਗਾਰਾ, ਮਾਨਿਓ ਬਾਕ ਨ ਜਥਾ ਉਚਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਡੱਲੇ ਨੂੰ ਕਹਿੰਦੇ ਨੇ ਕਿ ਡੱਲਿਆ ਕਿ ਮੇਰੇ ਬਚਨਾਂ ਨੂੰ ਉਲਟਾ ਕੇ ਤੂੰ ਬਹੁਤਾ ਸਾਰਾ ਕਾਰਜ ਵਿਗਾੜ ਲਿਆ ਹੈ। ਮਾਨਿਓ ਬਾਕ ਨਾ ਜਥਾ ਉਚਾਰਾ, ਜਿਸ ਤਰ੍ਹਾਂ ਅਸੀਂ ਬਚਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਤਰ੍ਹਾਂ ਤੂੰ ਨਾ ਮੰਨਿਆ, ਇਸ ਕਰਕੇ ਇਹ ਬਚਨ ਪੂਰੇ ਹੋਣ ਦੇ ਵਿੱਚ ਦੇਰ ਲੱਗੇਗੀ।
ਨਾ ਹੈ ਤਾਂ ਸਕਲ ਵਾਸਤੇ ਇਸ ਦੇਸ਼ ਉਪਜਤ ਨਿਤ ਪ੍ਰਤੀ ਹੋਤ ਵਿਸ਼ੇਸ਼।
ਸਤਿਗੁਰੂ ਜੀ ਡੱਲ ਸਿੰਘ ਨੂੰ ਕਹਿੰਦੇ ਨੇ ਕਿ ਜੇਕਰ ਸੱਤ ਬਚਨ ਕਹਿ ਕੇ ਸਾਡੇ ਵਾਕਾਂ ਨੂੰ ਮੰਨਦਾ ਤੇ ਫੇਰ ਸਾਰੀਆਂ ਹੀ ਚੀਜ਼ਾਂ ਹੁਣ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਸ਼ੇਸ਼ ਰੂਪ ਦੇ ਵਿੱਚ ਇੱਥੇ ਪੈਦਾ ਹੋਣੀਆਂ ਸ਼ੁਰੂ ਹੋ ਜਾਣੀਆਂ ਸਨ।
ਡੱਲ ਸਿੰਘ ਆਦਿਕ ਗਣ ਬੈਰਾਰ, ਫਿਰ ਹੋਏ ਰਹੇ ਮੌਣ ਮੁਖ ਤਾਰ।
ਡੱਲ ਸਿੰਘ ਤੇ ਉਹਦੇ ਨਾਲ ਦੇ ਸਾਥੀ ਬੈਰਾੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਫਿਰ ਚੁੱਪ ਕਰ ਗਏ।
ਜਾਣ ਸਕਣ ਆਸ਼ੈ ਗੁਰ ਕੋ, ਨਹੀਂ ਬਾਕਣ ਪਰ ਤੀਰਜ ਯੁਰ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਸ਼ੇ ਨੂੰ, ਸਤਿਗੁਰਾਂ ਦੇ ਗਹਿਰੇ ਇਰਾਦੇ ਨੂੰ ਇਹ ਜਾਣ ਨਾ ਸਕੇ। ਨਹੀਂ ਬਾਕਣ ਪਰ ਧੀਰਜ ਹੋਰ ਕੋ, ਭਾਵ ਕਿ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਜਿਨ੍ਹਾਂ ਦਾ ਧੀਰਜ ਨਹੀਂ ਹੁੰਦਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੂੜ ਇਰਾਦੇ ਨੂੰ ਕਦੇ ਵੀ ਜਾਣ ਨਹੀਂ ਸਕਦੇ। ਐਸਾ ਹੀ ਹਾਲ ਇਹਨਾਂ ਬੈਰਾੜਾਂ ਦਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇੱਕ ਦਿਨ ਬੈਠੇ ਸਤਿਗੁਰੂ ਦਸ ਸਿੰਘਤ ਆਏ, ਬੰਧਨ ਕਰ ਬੈਠਤ ਪਏ ਗਾਥਾ ਕਹੀ ਸੁਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ। 10 ਕੁ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ। ਉਹਨਾਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਿਸ਼ੇਸ਼ ਖਬਰ ਸੁਣਾਈ।
ਕੋਟ ਕਪੂਰੇ ਕੋਲੀ ਅਮਾਰੀ, ਭਈ ਸਾਚ ਜਿਮ ਪ੍ਰਭੂ ਉਚਾਰੀ।
ਉਹਨਾਂ 10 ਸਿੰਘਾਂ ਦੇ ਵਿੱਚੋਂ ਇੱਕ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਤੁਰਕਾਂ ਨੇ ਕੋਟ ਕਪੂਰੇ ਨੂੰ ਫਤਿਹ ਕਰ ਲਿਆ। ਸੱਚੇ ਪਾਤਸ਼ਾਹ ਜੀ, ਕਪੂਰੇ ਨੂੰ ਮਾਰ ਦਿੱਤਾ ਗਿਆ ਹੈ। ਭਈ ਸਾਚ ਜਿਮ ਪ੍ਰਭੂ ਉਚਾਰੀ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਜਿਹੜਾ ਕਪੂਰੇ ਦੇ ਵਾਸਤੇ ਬਚਨ ਕੀਤਾ ਸੀ ਸੱਚੇ ਪਾਤਸ਼ਾਹ ਜੀ, ਉਹ ਸੱਚਾ ਸਾਬਤ ਹੋ ਗਿਆ। ਕਪੂਰੇ ਨੂੰ ਤੁਰਕਾਂ ਨੇ ਫਾਂਸੀ ਦੇ ਕੇ ਮਾਰ ਦਿੱਤਾ, ਕਿਉਂਕਿ ਇਤਿਹਾਸ ਦੇ ਵਿੱਚ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਨੂੰ ਆਖਿਆ ਕਿ ਕਪੂਰੇ ਆਪਣਾ ਕਿਲਾ ਸਾਨੂੰ ਦੇ ਦੇ, ਤੇ ਕਪੂਰੇ ਨੇ ਆਖਿਆ ਸੱਚੇ ਪਾਤਸ਼ਾਹ ਜੀ, ਮੈਨੂੰ ਤੁਰਕਾਂ ਦਾ ਵੱਡਾ ਡਰ ਹੈ, ਜੇਕਰ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਪਣਾ ਕਿਲਾ ਤੁਹਾਨੂੰ ਦਿੱਤਾ ਹੈ ਤੇ ਸੱਚੇ ਪਾਤਸ਼ਾਹ ਜੀ ਉਹ ਮੈਨੂੰ ਫਾਹੇ ਲਾ ਕੇ ਮਾਰ ਦੇਣਗੇ। ਸਤਿਗੁਰਾਂ ਨੇ ਬਾਰ ਬਾਰ ਵਰਜਿਆ, ਪਰ 2-3 ਵਾਰ ਇਹਨੇ ਇਹੀ ਗੱਲ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਤੇ ਫਾਂਸੀ ਲਾ ਕੇ ਤੁਰਕ ਮਾਰ ਦੇਣਗੇ, ਇਸ ਕਰਕੇ ਮੈਂ ਕਿਲਾ ਨਹੀਂ ਦੇ ਸਕਦਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਸੀ ਕਿ ਜੇਕਰ ਤੇਰੇ ਮਨ ਦੇ ਵਿੱਚ ਐਸਾ ਖਿਆਲ ਆਉਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਆਖਰਕਾਰ ਤੁਰਕਾਂ ਦੇ ਹੱਥੋਂ ਹੀ ਮਰੇਗਾ ਤੇ ਤੁਰਕ ਤੈਨੂੰ ਫਾਂਸੀ ਦੇ ਕੇ ਹੀ ਮਾਰਨਗੇ। ਹੁਣ ਉਹ ਬਚਨ ਸਤਿਗੁਰਾਂ ਦਾ ਸੱਚਾ ਸਾਬਤ ਹੋ ਗਿਆ। ਸਿੱਖ ਨੇ ਆਣ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਬਚਨ ਕੀਤਾ ਸੀ ਕਪੂਰੇ ਦੇ ਵਾਸਤੇ ਕਿ ਤੁਰਕ ਫਾਹੇ ਦੇ ਕੇ ਮਾਰਨਗੇ। ਸੱਚੇ ਪਾਤਸ਼ਾਹ ਜੀ, ਵਾਕਿਆ ਤੁਹਾਡਾ ਬਚਨ ਸੱਚਾ ਹੋ ਗਿਆ, ਤੁਰਕਾਂ ਨੇ ਕੋਟ ਕਪੂਰੇ ਨੂੰ ਫਤਿਹ ਕੀਤਾ ਤੇ ਕਪੂਰੇ ਨੂੰ ਫਾਂਸੀ ਦੇ ਕੇ ਉਹਨਾਂ ਨੇ ਮਾਰ ਦਿੱਤਾ।
ਡੱਲ ਸਿੰਘ ਬੈਠਿਓ ਨਿਕਟ ਸੁਨੰਤਾ, ਬੂਜਣ ਕੀਨ ਸਕਲ ਬਿਰ ਤੰਤਾ।
ਡਲ ਸਿੰਘ ਵੀ ਉਸ ਵੇਲੇ ਸਤਿਗੁਰਾਂ ਦੇ ਲਾਗੇ ਹੀ ਬੈਠਾ ਹੋਇਆ ਸੀ। ਜਿਹੜਾ ਬਿਰਤਾਂਤ ਉਹ ਸਿੱਖ ਨੇ ਸੁਣਾਇਆ ਆਣ ਕੇ ਖਬਰ ਦਿੱਤੀ ਉਹ ਡਲ ਸਿੰਘ ਨੇ ਵੀ ਸੁਣੀ।
ਕਿਨ ਮਾਰਿਓ ਕਹੋ ਛੋਰ ਪਰ ਸੰਗ ਕਿਸ ਕੇ ਸੰਗ ਕੀਨ ਤਿੰਨ ਜੰਗ।
ਡਲ ਸਿੰਘ ਉਸ ਖਬਰ ਦੱਸਣ ਵਾਲੇ ਸਿੰਘ ਨੂੰ ਪੁੱਛਦਾ ਕਹਿੰਦਾ ਕਿਨ ਮਾਰਿਓ ਕਹੋ ਛੋਰ ਪ੍ਰਸੰਗ, ਭਾਵ ਕੇ ਕਿੰਨੇ ਮਾਰਿਆ ਕਪੂਰੇ ਨੂੰ। ਸਾਰੇ ਦਾ ਸਾਰਾ ਪ੍ਰਸੰਗ ਵਿਸਥਾਰ ਦੇ ਨਾਲ ਬਿਆਨ ਕਰ, ਕਿਸ ਤਰ੍ਹਾਂ ਜੰਗ ਹੋਇਆ ਤੇ ਕਿਸ ਤਰ੍ਹਾਂ ਕਪੂਰੇ ਦੀ ਮੌਤ ਹੋਈ।
ਸੁਣ ਕੇ ਸਿੰਘਣ ਸਰਬ ਸੁਣਾਇਓ, ਮੇਲਾ ਢਿੱਲਵੀ ਬਹੁ ਚੱਲ ਆਇਓ।
ਸੁਣ ਕੇ ਡਲ ਸਿੰਘ ਦੇ ਬਚਨ ਨੂੰ ਫਿਰ ਉਹਨਾਂ ਦਸਾਂ ਦੇ ਵਿੱਚੋਂ ਜਿਹੜਾ ਖਬਰ ਦੇ ਰਿਹਾ ਸੀ ਉਹਨੇ ਪੂਰਾ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ। ਕਹਿੰਦਾ ਜੀ ਮੇਲਾ ਢਿੱਲਵੀ ਬਹੁ ਚੱਲ ਆਇਓ, ਕਹਿੰਦਾ ਕਿ ਢਿੱਲਵਾਂ ਨਗਰ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਾ ਸੀ।
ਸੋਡੀ ਕੌਲ ਸੋ ਮੰਜੀ ਲਾਏ, ਬੈਠੋ ਪੇਟ ਲੋਕ ਚੜਾਏ।
ਕਹਿੰਦਾ ਕਿ ਸੋਡੀ ਕੌਲ ਜੀ ਮੰਜੀ ਲਾ ਕੇ ਬੈਠੇ ਸਨ ਤੇ ਲੋਕੀ ਬਹੁਤ ਸਾਰੀਆਂ ਜਿਹੜੀਆਂ ਪੇਟਾਵਾਂ ਨੇ ਉਹ ਸੋਡੀ ਕੌਲ ਦੇ ਚਰਨਾਂ ਦੇ ਵਿੱਚ ਰੱਖ ਕੇ ਮੱਥੇ ਟੇਕ ਰਹੇ ਸਨ, ਕਿਉਂਕਿ ਸੋਡੀ ਕੌਲ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਡੀ ਕੁਲ ਦੇ ਵਿੱਚ ਪੈਦਾ ਹੋਏ ਸਨ। ਇਸ ਕਰਕੇ ਸੋਡੀ ਹੋਣ ਦੇ ਕਰਕੇ ਇਹਨਾਂ ਦੀ ਬੜੀ ਮਾਨਤਾ ਸੀ। ਕਹਿੰਦਾ ਕਿ ਸੋਡੀ ਕੌਲ ਜੀ ਆਪਣੇ ਪਿੰਡ ਢਿੱਲਵਾਂ ਦੇ ਵਿੱਚ ਮੰਜੀ ਲਾ ਕੇ ਬੈਠੇ ਸਨ, ਲੋਕੀ ਨਾਲੇ ਮੱਥਾ ਟੇਕ ਰਹੇ ਸਨ ਤੇ ਨਾਲੇ ਭੇਟਾਵਾਂ ਅਰਪਣ ਕਰ ਰਹੇ ਸਨ ਸੋਡੀ ਕੌਲ ਦੇ ਚਰਨਾਂ ਦੇ ਵਿੱਚ।
ਤਾਂ ਕਪੂਰਾ ਪੀ ਚੱਲ ਗਯੋ, ਕੇਚਿਤ ਸੁਪਾਟ ਸੰਗ ਮੈਂ ਲਿਓ।
ਤੇ ਕਹਿੰਦਾ ਕਿ ਉਸ ਮੇਲੇ ਦੇ ਵਿੱਚ ਕਪੂਰਾ ਵੀ ਪਹੁੰਚ ਗਿਆ ਆਪਣੇ ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਨਾਲ ਲੈ ਕੇ, ਕਿਉਂਕਿ ਕਪੂਰੇ ਦੀ ਵੀ ਬੜੀ ਸ਼ਰਧਾ ਸੀ ਸੋਡੀ ਕੌਲ ਦੇ ਉੱਤੇ।
ਬੈਰੀ ਬਰਗਾੜੀ ਤਿਸਕੇਰੇ, ਹੋ ਤੋ ਸ਼ਰੀਕਾ ਮਰੇ ਅਗੇਰੇ।
ਤੇ ਕਹਿੰਦਾ ਕਿ ਉਸੇ ਹੀ ਮੇਲੇ ਦੇ ਵਿੱਚ ਬਰਗਾੜੀ ਨਾਂ ਦੇ ਪਿੰਡ ਦੇ ਰਹਿਣ ਵਾਲੇ ਜਿਹੜੇ ਸ਼ਰੀਕੇ ਦੇ ਲੋਕ ਸਨ ਕਪੂਰੇ ਦੇ ਉਹ ਵੀ ਪਹੁੰਚ ਗਏ।
ਸੋ ਪੀ ਚੱਲ ਆਏ ਵਿੱਚ ਮੇਲੇ, ਜਿਨੋ ਦੁਹੇਲੇ ਹੋ ਹੈ ਨਾ ਮੇਲੇ।
ਕਹਿੰਦਾ ਹੈ ਕਿ ਉਹ ਵੀ ਮੇਲੇ ਦੇ ਵਿੱਚ ਪਹੁੰਚ ਗਏ ਨੇ ਜਿਨ੍ਹਾਂ ਦਾ ਕਪੂਰੇ ਦੇ ਨਾਲ ਬੜਾ ਵੈਰ ਸੀ।
ਪਿੱਛੇ ਇਸ ਗੱਲ ਦਾ ਜ਼ਿਕਰ ਵੀ ਆਇਆ ਸੀ ਕਿ ਕਪੂਰੇ ਦਾ ਆਪਣੇ ਭਰਾ ਦੇ ਨਾਲ ਬੜਾ ਵੈਰ ਸੀ। ਕਪੂਰਾ ਇੱਕ ਵਾਰ ਜਦੋਂ ਲੜਿਆ ਜਾ ਕੇ ਆਪਣੇ ਭਰਾ ਦੇ ਨਾਲ ਤੇ ਉਸ ਜੰਗ ਦੇ ਵਿੱਚ ਮੌਤ ਹੋ ਗਈ ਇਹਦੇ ਭਰਾ ਦੀ, ਉਹ ਪਿੱਛੇ ਪ੍ਰਸੰਗ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰ ਚੁੱਕਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਪੂਰੇ ਦੇ ਭਰਾ ਨੂੰ ਆਖਿਆ ਸੀ ਘਰੋਂ ਬਾਹਰ ਨਾ ਜਾਏ, ਜੇਕਰ ਘਰੋਂ ਬਾਹਰ ਜਾਏਗਾ ਤੇਰੀ ਮੌਤ ਹੋਵੇਗੀ। ਪਹਿਲਾਂ ਤੇ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਘਰ ਬੈਠਾ ਰਿਹਾ, ਪਰ ਜਦੋਂ ਉਹਦੀ ਘਰਵਾਲੀ ਨੇ ਬਹੁਤੇ ਤਾਨੇ ਮਿਹਣੇ ਮਾਰੇ ਤੇ ਫਿਰ ਜੰਗ ਦੇ ਵਿੱਚ ਚਲਾ ਗਿਆ ਤੇ ਫਿਰ ਉਹਦੀ ਮੌਤ ਹੋ ਗਈ। ਇਹ ਪਿੱਛੇ ਪ੍ਰਸੰਗ ਲੰਘ ਚੁੱਕਾ ਹੈ। ਹੁਣ ਉਹ ਜਿਹੜਾ ਸਿੰਘ ਹੈ ਉਹ ਦੱਸ ਰਿਹਾ ਸਾਰਿਆਂ ਨੂੰ, ਡੱਲੇ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿ ਕਿਸ ਤਰ੍ਹਾਂ ਵਾਪਰਿਆ। ਕਹਿੰਦਾ ਕਿ ਉਸ ਮੇਲੇ ਦੇ ਵਿੱਚ ਦੋਵੇਂ ਧਿਰਾਂ ਪਹੁੰਚ ਗਈਆਂ, ਇੱਕ ਪਾਸੇ ਕਪੂਰੇ ਦੀ ਧਿਰ ਤੇ ਦੂਸਰੇ ਪਾਸੇ ਬਰਗਾੜੀ ਪਿੰਡ ਦੇ ਵਾਸੀਆਂ ਦੀ ਧਿਰ, ਜਿਹੜੇ ਕਿ ਕਪੂਰੇ ਦੇ ਪੂਰੇ ਵਿਰੋਧੀ ਸਨ।
ਪਾਣ ਸ਼ਰਾਬ ਕਰੀ ਦਿਸ਼ ਦੋ, ਪਾਛਲ ਬੈਰ ਚਿਤਾਰਤ ਸੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਵਾਰਤਾ ਸੁਣਾ ਰਿਹਾ ਕਿ ਦੋਵੇਂ ਧਿਰਾਂ ਨੇ ਫਿਰ ਬਹੁਤੀ ਜ਼ਿਆਦਾ ਸ਼ਰਾਬ ਪੀਤੀ। ਜਦੋਂ ਸ਼ਰਾਬ ਦਾ ਨਸ਼ਾ ਚੜਿਆ ਤੇ ਦੋਵਾਂ ਧਿਰਾਂ ਨੂੰ ਆਪਣਾ ਵੈਰ ਯਾਦ ਆਇਆ।
ਪ੍ਰਥਮ ਕਰਿਓ ਬਕ ਬਾਦ ਬਿਸਾਲਾ, ਗਾਰ ਨਿਕਾਰਤ ਭੇਜਮ ਕਾਲਾ।
ਜਦੋਂ ਸ਼ਰਾਬੀ ਹੋ ਗਏ ਤੇ ਫਿਰ ਪਹਿਲਾਂ ਉਹਨਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਨੇ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੇ ਇੱਕ ਦੂਜੇ ਨੂੰ ਬੜਾ ਬਕਵਾਸ ਕੀਤਾ।
ਬੜੀ ਸਪਰਦਾ ਦੋਏ ਦਸ਼ਕੇਰੀ, ਆਇਦ ਲੱਗੇ ਚੱਲਣ ਤਿਸ ਬੇਰੀ।
ਹੌਲੀ ਹੌਲੀ ਲੜਾਈ ਬਹੁਤ ਹੀ ਜ਼ਿਆਦਾ ਵੱਧ ਗਈ। ਇੱਕ ਦੂਜੇ ਦੇ ਨਾਲ ਬਹੁਤੀ ਈਰਖਾ ਕਰਕੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਹਥਿਆਰ ਚਲਾਉਣੇ ਸ਼ੁਰੂ ਕਰ ਦਿੱਤੇ। ਜੰਗ ਮੱਚ ਗਿਆ ਦੋਵਾਂ ਧਿਰਾਂ ਦਾ।
ਜਵਾਲਾ ਬਵਣੀ ਬ੍ਰਿੰਦ ਚਲਾਈ, ਮਰੇ ਕਿਤਕ ਮੱਚ ਪਰੀ ਲੜਾਈ।
ਬਹੁਤ ਵੱਡੀ ਲੜਾਈ ਮੱਚ ਗਈ। ਉਸ ਵੇਲੇ ਬਹੁਤੀਆਂ ਸਾਰੀਆਂ ਬੰਦੂਕਾਂ ਚੱਲਣੀਆਂ ਸ਼ੁਰੂ ਹੋਈਆਂ। ਜਾਣਿਓ ਸਾਹਿਬ ਕੌਲ ਬਖੇਰਾ, ਬਿਗੜਿਓ ਮੇਲਾ ਤਰਾਸ ਬਡੇਰਾ। ਮੇਲਾ ਸਾਰੇ ਦਾ ਸਾਰਾ ਖਿਲਰ ਗਿਆ, ਹਰ ਇੱਕ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਡਰ ਪੈਦਾ ਹੋਇਆ। ਉਸ ਵੇਲੇ ਜਿਹੜੇ ਸੋਢੀ ਕੌਲ ਜੀ ਸਨ, ਉਹਨਾਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਰੌਲਾ ਵੱਧ ਗਿਆ।
ਅਬੈ ਰਾਮ ਨੰਦਨ ਸ੍ਰੀ ਰਾਮ, ਭੇਜਿਓ ਜੋਧ ਹਟੈ ਬੈ ਕਾਮ।
ਅਬੈ ਰਾਮ ਸੋਢੀ ਕੌਲ ਦਾ ਪੁੱਤਰ ਸੀ, ਉਹਨੇ ਅਬੈ ਰਾਮ ਦੇ ਪੁੱਤਰ ਸ੍ਰੀ ਰਾਮ ਨੂੰ ਭੇਜਿਆ ਕਿ ਜਾ, ਇਹ ਜਿਹੜਾ ਯੁੱਧ ਹੋ ਰਿਹਾ ਇਸ ਨੂੰ ਬੰਦ ਕਰਾ ਦੇ।
ਤਰ ਜਿਤ ਦੋਨੋ ਦਿਸ਼ਨ ਹਟਾਵੇ, ਗੁਰ ਕਰ ਮੈਂ ਕਿਮ ਜੰਗ ਮਚਾਵੇ।
ਜਿਹੜਾ ਸੀ ਸ੍ਰੀ ਰਾਮ, ਜਿਹੜਾ ਕਿ ਪੋਤਰਾ ਸੀ ਸੋਢੀ ਕੌਲ ਦਾ, ਉਹ ਦੋਵਾਂ ਪਾਰਟੀਆਂ ਨੂੰ ਰੋਕਣ ਲੱਗਾ, ਵਰਜਨ ਲੱਗਾ ਤੇ ਹਟਾਉਂਦਾ ਹੈ। ਕਹਿੰਦਾ ਗੁਰ ਘਰ ਮੇ ਕਿਮ ਜੰਗ ਮਚਾਵੋ, ਗੁਰੂ ਘਰ ਦੇ ਵਿੱਚ ਤੁਸੀਂ ਕਿਉਂ ਜੰਗ ਮਚਾ ਰਹੇ ਹੋ, ਕਿਉਂ ਲੜਾਈ ਕਰ ਰਹੇ ਹੋ। ਸ੍ਰੀ ਰਾਮ ਦੋਵਾਂ ਧਿਰਾਂ ਦੇ ਆਦਮੀਆਂ ਨੂੰ ਰੋਕਦਾ ਹੈ, ਲੜਨ ਤੋਂ ਵਰਜਦਾ ਹੈ।
ਨਿਜ ਕਰ ਗਮਨੋ ਕਰੋ ਲੜਾਈ, ਹਟ ਜਾਵੋ ਕਿਉਂ ਧੂਮ ਮਚਾਈ।
ਉਹ ਕਹਿੰਦਾ ਕਿ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ, ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਲੜਾਈ ਕਰੋ, ਇੱਥੇ ਤੁਹਾਡਾ ਧੂਮ ਬਚਾਉਣ ਦਾ ਕੋਈ ਕੰਮ ਨਹੀਂ ਹੈ, ਇੱਥੇ ਲੜਾਈ ਨਾ ਕਰੋ।
ਇੱਥੇ ਉਤ ਬਰਜਤ ਤਰ ਜਿਤ ਵਿਚਰਤ, ਭਏ ਸ਼ਰਾਬੀ ਰਿਪਯਤ ਹੱਥ ਮਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਧਰ ਉਧਰ ਫਿਰ ਕੇ ਵਰਜ ਵਰਜ ਕੇ ਉਹ ਜੋ ਸ੍ਰੀ ਰਾਮ ਹੈ ਉਹ ਹਟਾ ਰਿਹਾ ਸੀ, ਪਰ ਦੂਜੇ ਪਾਸੇ ਇਹ ਤੇ ਸਾਰੇ ਦੇ ਸਾਰੇ ਸ਼ਰਾਬੀ ਹੋਏ ਹੋਏ ਸਨ, ਇਸ ਕਰਕੇ ਇਹਨਾਂ ਦੀ ਮੱਤ ਤੇ ਮਾਰੀ ਹੋਈ ਸੀ।
ਜਵਾਲਾ ਬਵਣੀ ਤਾਕ ਚਲਾਈ, ਹੱਥ ਦੀਨੋ ਸ੍ਰੀ ਰਾਮ ਗਰਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪੂਰੇ ਦੀ ਧਿਰ ਦੇ ਵੱਲੋਂ ਬਹੁਤੀਆਂ ਸਾਰੀਆਂ ਗੋਲੀਆਂ ਚੱਲੀਆਂ, ਜਿਹੜੀਆਂ ਕਿ ਗੋਲੀਆਂ ਆਣ ਕੇ ਸ੍ਰੀ ਰਾਮ ਨੂੰ ਲੱਗੀਆਂ ਤੇ ਸ੍ਰੀ ਰਾਮ ਮਰ ਗਏ।
ਸੁਣ ਮਾਨਵ ਤਵ ਦੌਰੇ ਗਏ, ਮਰਿਓ ਉਠਾਏ ਸੁਲਿਆਵਤ ਪਏ।
ਸੁਣ ਕੇ ਦੌੜ ਕੇ ਜਿਹੜੇ ਸਨ ਸ੍ਰੀ ਰਾਮ ਦੇ ਸਾਥੀ, ਉਹ ਗਏ ਨੇ ਜਾ ਕੇ ਮਰੇ ਹੋਏ ਸ੍ਰੀ ਰਾਮ ਨੂੰ ਚੁੱਕ ਕੇ ਲੈ ਆਏ।
ਸੋਢੀ ਪਰ ਗਏ ਰਸ ਪਰ ਕੇ, ਬਰਜਤ ਤਰਜਤ ਗਾਰ ਨਿਕਲ ਕੇ।
ਉਸ ਵੇਲੇ ਹੋਰ ਵੀ ਜਿਹੜੇ ਸੋਢੀ ਸਨ ਉਹ ਦੌੜ ਕੇ ਗੁੱਸੇ ਨੂੰ ਧਾਰਨ ਕਰਕੇ ਪਹੁੰਚੇ ਨੇ, ਜਿਨ੍ਹਾਂ ਨੇ ਗਾਲਾਂ ਕੱਢ ਕੱਢ ਕੇ ਬਹੁਤਾ ਸਾਰਾ ਵਰਜਿਆ, ਬੜਾ ਰੋਕਿਆ।
ਸ੍ਰੀ ਰਾਮ ਸਸਕਾਰ ਨ ਲਾਗੇ, ਖਰੋ ਕੌਲ ਬਹੁ ਸੰਕਟ ਪਾਗੇ।
ਉਸ ਵੇਲੇ ਜਦੋਂ ਸ੍ਰੀ ਰਾਮ ਦਾ ਸਸਕਾਰ ਕਰਨ ਲੱਗੇ, ਉਸ ਵੇਲੇ ਸੋਢੀ ਕੌਲ ਜੀ ਬੜੇ ਦੁੱਖ ਦੇ ਨਾਲ ਭਰੇ ਹੋਏ ਲਾਗੇ ਖਲੋਤੇ ਸਨ।
ਬੋਲਿਓ ਨਹੀਂ ਦਾਹਿਸ ਕਰੀਏ, ਅਪਰ ਬਿਗਨ ਕੁਛ ਹੋਏ ਬਚਰੀਏ।
ਜਦੋਂ ਸ੍ਰੀ ਰਾਮ ਦਾ ਸਸਕਾਰ ਕਰਨ ਲੱਗੇ ਤੇ ਸੋਢੀ ਕੌਲ ਜੀ ਬੋਲੇ, ਕਹਿੰਦੇ ਨੇ ਇਹਦਾ ਸਸਕਾਰ ਨਾ ਕਰੋ, ਅਪਰ ਬਿਗਨ ਕੁਛ ਹੋਏ ਬਚਰੀਏ। ਸੋਢੀ ਕੌਲ ਜੀ ਕਹਿੰਦੇ ਨੇ ਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ, ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਹੋਰ ਵੀ ਵੱਡਾ ਵਿਘਨ ਅਜੇ ਪੈਦਾ ਹੋਣ ਵਾਲਾ ਹੈ, ਇਸ ਕਰਕੇ ਇਹਦਾ ਸੰਸਕਾਰ ਅਜੇ ਨਾ ਕਰੋ।
ਤਾਤੀ ਬਾਯੂ ਲੱਗੈ ਮੁਝ ਅੰਗ, ਤਹਿ ਗੁਰ ਮਾਰੇ ਠਾਣਤ ਜੰਗ।
ਸੋਢੀ ਕੌਲ ਜੀ ਕਹਿੰਦੇ ਨੇ ਕਿ ਜਿਹੜੇ ਪਾਸੇ ਗੁਰੂ ਦੇ ਮਾਰੇ ਹੋਏ, ਗੁਰੂ ਦੇ ਫਟਕਾਰੇ ਹੋਏ ਜੰਗ ਲੜ ਰਹੇ ਨੇ, ਉਸ ਪਾਸਿਓਂ ਕਹਿੰਦੇ ਨੇ ਕਿ ਮੇਰੇ ਅੰਗਾਂ ਨੂੰ ਤੱਤੀ ਹਵਾ ਲੱਗ ਰਹੀ ਹੈ। ਅਕਾਰਨ ਹੀ ਬੇਕਾਰਨ ਤੋਂ ਅੰਗਾਂ ਨੂੰ ਤੱਤੀ ਹਵਾ ਲੱਗਦੀ ਪ੍ਰਤੀਤ ਦੇਣੀ ਬਹੁਤ ਵੱਡੇ ਅਪਸ਼ਗਨ ਦੀ ਨਿਸ਼ਾਨੀ ਹੈ। ਭਾਵ ਕਿ ਤੱਤੀ ਹਵਾ ਉਸ ਪਾਸਿਓਂ ਕਹਿੰਦੇ ਨੇ ਮੈਨੂੰ ਲੱਗ ਰਹੀ ਹੈ, ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਵੱਡਾ ਵਿਘਨ ਪੈਦਾ ਹੋਣ ਵਾਲਾ ਹੈ।
ਮਮ ਪਰਵਾਰ ਹਟਾਵਣ ਗਯੋ, ਮਹਿਦ ਬਖੇਰਾ ਮਿਲੇ ਉਪ ਜਯੋ।
ਸੋਢੀ ਕੌਲ ਜੀ ਕਹਿੰਦੇ ਨੇ ਕਿ ਮੇਰਾ ਪਰਿਵਾਰ ਹਟਾਉਣ ਦੇ ਵਾਸਤੇ ਗਿਆ ਹੈ, ਪਰ ਬਹੁਤ ਵੱਡਾ ਜਿਹੜਾ ਬਖੇੜਾ ਹੈ ਉਹ ਪਹਿਲਾਂ ਵੀ ਹੋ ਰਿਹਾ ਤੇ ਅੱਗੇ ਵੀ ਅਜੇ ਬੰਦ ਨਹੀਂ ਹੋ ਰਿਹਾ।
ਇਤਨੇ ਮੇ ਨਰ
ਦੌਰ ਤੇ ਆਵਾ ਕੌਲ ਸਮੀਪ ਦੁਖਦ ਬਚ ਗਾਵਾ। ਇੰਨੇ ਚਿਰ ਨੂੰ ਦੌੜਦਾ ਹੋਇਆ ਇੱਕ ਹੋਰ ਸੋਢੀ ਕੌਲ ਦੇ ਲਾਗੇ ਪਹੁੰਚਿਆ ਤੇ ਉਸਨੇ ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਦਿੱਤੀ।
ਸ੍ਰੀ ਰਾਮ ਕੋ ਅਨਜ ਪ੍ਰਜਾਪਤ ਗੋਰੀ ਲਗੀ ਤੁਰਤ ਹੀ ਪਾਹਤ।
ਉਸ ਸੋਢੀ ਨੇ ਆਣ ਕੇ ਖਬਰ ਦਿੱਤੀ ਹੈ ਕਿ ਸ੍ਰੀ ਰਾਮ ਦਾ ਜਿਹੜਾ ਛੋਟਾ ਭਰਾ ਸੀ ਜਿਹਦਾ ਨਾਮ ਪ੍ਰਜਾਪਤੀ ਸੀ ਸੋਢੀ ਕੌਲ ਜੀ ਉਹ ਵੀ ਗੋਲੀ ਲੱਗਣ ਦੇ ਨਾਲ ਮਰ ਚੁੱਕਾ ਹੈ।
ਜਾਇ ਉਠਾਇਓ ਤਤ ਛਿਨ ਲਿਆਏ ਸਭ ਸੋਢੀ ਨ ਕਸ਼ਟ ਬਹੁ ਪਾਏ।
ਫਿਰ ਪ੍ਰਜਾਪਤੀ ਦੀ ਲਾਸ਼ ਨੂੰ ਵੀ ਚੁੱਕ ਕੇ ਲਿਆਂਦਾ ਗਿਆ। ਉਸ ਵੇਲੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਢੀਆਂ ਨੇ ਬਹੁਤ ਜ਼ਿਆਦਾ ਦੁੱਖ ਨੂੰ ਪ੍ਰਾਪਤ ਕੀਤਾ। ਸ੍ਰੀ ਰਾਮ ਵੀ ਮਰ ਗਿਆ ਤੇ ਦੂਜਾ ਉਹਦਾ ਛੋਟਾ ਭਰਾ ਪ੍ਰਜਾਪਤੀ ਵੀ ਮਰ ਗਿਆ।
ਦੋਨੋ ਕੋਈ ਇਕੱਠੇ ਸਸਕਾਰਾ ਅਬੈ ਰਾਮ ਤਬ ਸਰਾਪ ਉਚਾਰਾ।
ਦੋਵਾਂ ਭਰਾਵਾਂ ਦਾ ਇੱਕੋ ਚਿਖਾ ਦੇ ਉੱਤੇ ਰੱਖ ਕੇ ਸੰਸਕਾਰ ਕੀਤਾ ਗਿਆ। ਉਸ ਵੇਲੇ ਜਿਹੜਾ ਅਭੈ ਰਾਮ ਸੀ ਜਿਹੜਾ ਕਿ ਦੋਵਾਂ ਪੁੱਤਰਾਂ ਦਾ ਪਿਤਾ ਸੀ ਉਹਨੇ ਫਿਰ ਗੁੱਸੇ ਨੂੰ ਧਾਰਨ ਕਰਕੇ ਸਰਾਪ ਉਚਾਰਨ ਕੀਤਾ, ਸਰਾਪ ਦਿੱਤਾ ਕਪੂਰੇ ਨੂੰ।
ਮਮ ਨੰਦਨ ਤੈ ਮਾਰੇ ਦੋਏ ਇਸ ਅਗ ਕੋ ਫਲੇਮ ਤੁਝ ਹੋਏ।
ਅਭੈ ਰਾਮ ਨੇ ਸਰਾਪ ਦਿੱਤਾ ਕਿ ਮੇਰੇ ਦੋਵੇਂ ਪੁੱਤਰਾਂ ਨੂੰ ਕਪੂਰਿਆਂ ਤੂੰ ਮਾਰ ਦਿੱਤਾ ਹੈ, ਇਸ ਪਾਪ ਦਾ ਵੱਡਾ ਫਲ ਤੈਨੂੰ ਇਹ ਮਿਲੇਗਾ।
ਪੂਰਬ ਸਰਾਪ ਦਸਮ ਪਾਤਸ਼ਾਹ ਮਾਰਾਂ ਤੁਰਕ ਤੇ ਲੈ ਕਰ ਫਾਹਾ।
ਅਭੈ ਰਾਮ ਨੇ ਆਖਿਆ ਕਿ ਪਹਿਲਾਂ ਤੇ ਦਸਵੇਂ ਪਾਤਸ਼ਾਹ ਨੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੈਨੂੰ ਸਰਾਪ ਦਿੱਤਾ ਹੋਇਆ ਕਿ ਤੂੰ ਤੁਰਕਾਂ ਦੇ ਹੱਥੋਂ ਫਾਂਸੀ ਦੇ ਕੇ ਮਾਰਿਆ ਜਾਵੇਗਾ, ਭਾਵ ਕੇ ਤੁਰਕ ਤੈਨੂੰ ਫਾਹੇ ਦੇ ਕੇ ਮਾਰਨਗੇ, ਇਹ ਤੇ ਸਰਾਪ ਪਹਿਲਾਂ ਹੀ ਤੈਨੂੰ ਸਤਿਗੁਰਾਂ ਦੇ ਵੱਲੋਂ ਮਿਲਿਆ ਹੋਇਆ।
ਖੇਹ ਤੋ ਬਰਾ ਬਦਨ ਚੜਾਵੇ ਮਰਤ ਸਮੇਂ ਇਸ ਬਿਦ ਦੁਖ ਪਾਵੇ।
ਇਸ ਤੋਂ ਇਲਾਵਾ ਅਭੈ ਰਾਮ ਨੇ ਆਖਿਆ ਕਿ ਸਤਿਗੁਰਾਂ ਨੇ ਤੇਰੇ ਵਾਸਤੇ ਇਹ ਵੀ ਵਚਨ ਕੀਤਾ ਕਿ ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜਾਇਆ ਜਾਵੇਗਾ ਤੇ ਫੇਰ ਤੈਨੂੰ ਫਾਂਸੀ ਦੇ ਕੇ ਮਾਰਿਆ ਜਾਵੇਗਾ, ਇਸ ਤਰ੍ਹਾਂ ਦਾ ਦੁਖਦਾਈ ਤੇਰੇ ਵਾਸਤੇ ਸਮਾਂ ਹੋਵੇਗਾ।
ਕਹਿੰਦਾ ਮੋਹ ਸਰਾਪ ਤੇ ਜੜਾਂ ਤੁਹਾਰੀ ਉਖਰ ਗਈ ਸਗਰੀ ਕਬਾਰੀ।
ਕਹਿੰਦਾ ਕਿ ਮੈਂ ਤੈਨੂੰ ਸਰਾਪ ਦਿੰਦਾ ਹਾਂ ਕਿ ਤੇਰੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਜੜਾਂ ਨੇ ਉਖੜ ਜਾਣਗੀਆਂ ਮੇਰੇ ਸਰਾਪ ਦੇ ਕਰਕੇ, ਤੇਰੀ ਜੜ ਬਰਕਰਾਰ ਨਹੀਂ ਰਹੇਗੀ।
ਪਾਣੀ ਦੇਵਾ ਰਹਿ ਨ ਕੋਈ ਇਮ ਸੰਕਟ ਬੜ ਤੁਮ ਕੋ ਹੋਈ।
ਅਭੈ ਰਾਮ ਨੇ ਸਰਾਪ ਦਿੱਤਾ ਕਪੂਰੇ ਨੂੰ ਕਿ ਤੈਨੂੰ ਪਾਣੀ ਪਿਉਣ ਵਾਲਾ ਵੀ ਕੋਈ ਨਹੀਂ ਹੋਵੇਗਾ, ਇਸ ਤਰ੍ਹਾਂ ਦਾ ਵੱਡਾ ਸੰਕਟ ਤੈਨੂੰ ਪ੍ਰਾਪਤ ਹੋਵੇਗਾ।
ਪਾਇਓ ਸਾਪ ਸੁਣ ਕੇ ਪਛਤਾਇਓ ਬਹੁਰੋ ਕੇਤਕ ਕਾਲ ਬਿਤਾਇਓ।
ਹੁਣ ਉਹ ਜਿਹੜੇ 10 ਸਿੰਘ ਆਏ ਨੇ ਸਤਿਗੁਰਾਂ ਦੇ ਕੋਲ, ਉਹਨਾਂ ਦੇ ਵਿੱਚੋਂ ਹੀ ਇੱਕ ਸਿੰਘ ਸਾਰੀ ਵਾਰਤਾ ਨੂੰ ਬਿਆਨ ਕਰ ਰਿਹਾ। ਕਹਿੰਦਾ ਕਿ ਜਦੋਂ ਸਰਾਪ ਮਿਲਿਆ ਕਪੂਰੇ ਨੂੰ ਅਭੈ ਰਾਮ ਦੇ ਵੱਲੋਂ ਤੇ ਕਪੂਰਾ ਬੜਾ ਪਛਤਾਇਆ, ਬਹੁਰੋ ਕੇਤਕ ਕਾਲ ਬਿਤਾਇਓ। ਫਿਰ ਕਾਫੀ ਸਾਰਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ।
ਇਸੇ ਖਾਣ ਮੰਜ ਚੜ ਆਇਓ ਕੇਰ ਕੋਟ ਤਿੰਨ ਜੰਗ ਮਚਾਇਓ।
ਕਹਿੰਦਾ ਕਿ ਕਾਫੀ ਸਮੇਂ ਤੋਂ ਬਾਅਦ ਫਿਰ ਈਸੇ ਖਾਂ ਨਾਂ ਦਾ ਇੱਕ ਮੰਝ ਚੱਲ ਕੇ ਆ ਗਿਆ। ਈਸੇ ਖਾਂ ਉਸ ਦਾ ਨਾਮ ਸੀ ਤੇ ਉਹਦੀ ਮੰਝ ਜਾਤ ਸੀ, ਉਹ ਚੜ ਕੇ ਆ ਗਿਆ ਜਿਨੇ ਘੇਰ ਕੋਟ ਤਿੰਨ ਜੰਗ ਮਚਾਇਓ, ਭਾਵ ਕੇ ਉਹਨੇ ਜੰਗ ਆਰੰਭ ਦਿੱਤਾ ਕਪੂਰੇ ਦੇ ਨਾਲ।
ਹੇਲ ਕਾਲ ਕਰ ਚੜ ਗਏ ਸੂਰਾ ਕਾਸ ਪੁੰਜ ਮੈਂ ਦੁਰਿਓ ਕਪੂਰਾ।
ਬੜਾ ਵੱਡਾ ਦੋਵਾਂ ਪਾਸਿਆਂ ਤੋਂ ਜੰਗ ਮਚਿਆ। ਉਸ ਵੇਲੇ ਈਸੇ ਖਾਨ ਨੇ ਬਹੁਤ ਵੱਡਾ ਹੱਲਾ ਕੀਤਾ ਤੇ ਸਾਰੇ ਦੇ ਸਾਰੇ ਜਿਹੜੇ ਸੂਰਮੇ ਸਨ ਕਪੂਰੇ ਦੇ ਉਹਨਾਂ ਨੂੰ ਮਾਰ ਦਿੱਤਾ ਤੇ ਬਾਕੀ ਦੇ ਦੌੜ ਗਏ।
ਕਾਸ ਪੁੰਜ ਮੈਂ ਦੁਰਿਓ ਕਪੂਰਾ,
ਉਸ ਵੇਲੇ ਘਾਹ ਵੱਡੇ ਹੋਏ ਦੀ ਪੰਡ ਦੇ ਵਿੱਚ ਕਪੂਰਾ ਜਾ ਚੁੱਕਿਆ।
ਈਸੇ ਖਾਨ ਭਣਿਓ ਵਿੱਚ ਹੈ ਖੋਜ ਲਿਓ ਨਹੀਂ ਪਾਗਣ ਲਹਿ।
ਇਸੇ ਖਾਂ ਨੇ ਆਪਣੇ ਸਾਥੀਆਂ ਦੇ ਨਾਲ ਪੂਰੇ ਕੋਟ ਕਪੂਰੇ ਨੂੰ ਘੇਰਿਆ, ਵਿੱਚ ਪਹੁੰਚ ਗਿਆ ਤੇ ਜਦੋਂ ਦੇਖਿਆ ਕਿ ਘਾਹ ਦੀ ਪੰਡ ਦੇ ਵਿੱਚ ਲੁਕਿਆ ਹੋਇਆ ਕਪੂਰਾ, ਇਸੇ ਖਾਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਇਸੇ ਘਾਹ ਦੇ ਵਿੱਚ ਲੁਕਿਆ ਬੈਠਾ ਹੈ ਕਪੂਰਾ, ਇਸ ਕਰਕੇ ਇਹਨੂੰ ਫੜ ਲੋ, ਕਿਤੇ ਭੱਜ ਨਾ ਜਾਵੇ। ਇਤੇ ਅਤ ਖੋਜਿਓ ਲਿਓ ਨਿਕਾਸ, ਗਹਿ ਕਰ ਆਨਿਓ ਤੂਰਨ ਪਾਸ। ਇਧਰੋਂ ਉਧਰੋਂ ਘੇਰਾ ਪਾ ਕੇ ਘਾਹ ਨੂੰ ਪਰੇ ਕੀਤਾ ਗਿਆ ਤੇ ਕਪੂਰੇ ਨੂੰ ਵਿੱਚੋਂ ਕੈਦ ਕੀਤਾ ਗਿਆ। ਇਸੇ ਖਾਂ ਦੇ ਨਾਲ ਦੇ ਸਾਥੀਆਂ ਨੇ ਕਪੂਰੇ ਨੂੰ ਫੜਿਆ ਤੇ ਸਾਹਮਣੇ ਕੀਤਾ ਇਸੇ ਖਾਂ ਦੇ। ਦੇਖ ਪਠਾਨ ਭਣਿਓ ਤੂੰ ਸੂਰਾ, ਇਲਾ ਕੁੱਕੜ ਵਾਂਗ ਕਪੂਰਾ। ਜਦੋਂ ਕਪੂਰੇ ਨੂੰ ਸਾਹਮਣੇ ਕੀਤਾ ਇਸੇ ਖਾਂ ਦੇ ਤੇ ਪਠਾਨ ਇਸੇ ਖਾਂ ਬੋਲਿਆ, ਕਹਿੰਦਾ ਕਪੂਰਿਆ, ਮੈਂ ਤੇ ਸੁਣਿਆ ਸੀ ਕਿ ਤੂੰ ਬਹੁਤ ਵੱਡਾ ਸੂਰਮਾ ਹੈ, ਇਲਾ ਕੁੱਕੜ ਵਾਂਗ ਕਪੂਰਾ, ਪਰ ਹੇ ਕਪੂਰਿਆ, ਤੂੰ ਤੇ ਇਲਾ ਤੇ ਕੁੱਕੜਾ ਵਰਗਾ ਹੈ, ਜਿਹੜਾ ਕਿ ਡਰ ਨੂੰ ਧਾਰਨ ਕਰਕੇ ਘਾਹ ਦੇ ਵਿੱਚ ਲੁਕ ਗਿਆ। ਬਾਜ ਰੱਖਣ ਕੋ ਲਾਜ ਲਗਾਈ, ਇਮ ਕਹਿ ਕੇ ਲਿਆ ਕੈਦ ਕਰਾਈ। ਉਹ ਪਠਾਨ ਇਸੇ ਖਾਨ ਕਹਿੰਦਾ ਕਿ ਤੂੰ ਤੇ ਬਾਜ ਰੱਖਦਾ ਹੈ ਆਪਣੇ ਕੋਲ, ਸ਼ਿਕਾਰ ਖੇਡਦਾ ਹੈ, ਕਹਿੰਦਾ ਕਿ ਤੂੰ ਤੇ ਬਾਜ ਰੱਖਣ ਨੂੰ ਵੀ ਲਾਜ ਲਗਾ ਦਿੱਤੀ ਹੈ, ਭਾਵ ਕਿ ਬਾਜ ਰੱਖਣਾ ਸੂਰਮਿਆਂ ਦਾ ਕੰਮ ਹੁੰਦਾ, ਸੂਰਮੇ ਲੜਦੇ ਨੇ, ਪਰ ਤੂੰ ਤੇ ਕਾਇਰ ਨਿਕਲਿਆ, ਮੌਤ ਤੋਂ ਡਰਦਾ ਹੋਇਆ ਘਾਹ ਦੇ ਵਿੱਚ ਲੁਕ ਗਿਆ, ਜਿਹੜਾ ਤੂੰ ਬਾਜ ਰੱਖਦਾ ਹੈ ਤੇਰਾ ਬਾਜ ਰੱਖਣਾ ਵੀ ਬੇਕਾਰ ਹੈ, ਤੂੰ ਤੇ ਲਾਜ ਲਾ ਦਿੱਤੀ ਹੈ ਵੱਡੇ ਵੱਡੇ ਸੂਰਮਿਆਂ ਦੇ ਨਾਮ ਨੂੰ। ਇਮ ਕਹਿ ਲਿਆ ਕੈਦ ਕਰਾਈ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਬਹੁਤੀਆਂ ਸਾਰੀਆਂ ਇਸੇ ਖਾਨੇ ਤੇ ਫਿਰ ਕਪੂਰੇ ਨੂੰ ਕੈਦ ਕਰ ਲਿਆ। ਇਸੇ ਖਾਨ ਕੂਚ ਕਰ ਦੀਨ, ਜਿਤ ਜਾਨੋ ਸੋ ਮਾਰਗ ਲੀਨ। ਕੋਟ ਕਪੂਰੇ ਨੂੰ ਫਤਿਹ ਕਰ ਲਿਆ ਸੀ, ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ ਇਸੇ ਖਾਂ ਨੇ, ਫਿਰ ਇਸੇ ਖਾਂ ਨੇ ਉਥੋਂ ਅੱਗੇ ਕੂਚ ਕੀਤਾ, ਜਿਹੜੇ ਪਾਸੇ ਉਹਦਾ ਜੀ ਕਰਦਾ ਸੀ ਉਸ ਪਾਸੇ ਚਲਿਆ ਗਿਆ। ਹਿਰਦੈ ਵਿਚਾਰ ਕਰਤ ਪਾਮਹ, ਇਸ ਪਕੜੇ ਹੋਏ ਹਾਸਲ ਕਹਾ। ਨਾਲੇ ਇਸੇ ਖਾਂ ਪਰਤ ਰਿਹਾ ਸੀ ਤੇ ਨਾਲੇ ਵਿਚਾਰ ਕਰਦਾ ਜਾਂਦਾ ਸੀ ਕਿ ਜੱਟ ਕਪੂਰੇ ਨੂੰ ਫੜ ਕੇ ਅਸੀਂ ਕੈਦ ਕੀਤਾ ਹੋਇਆ, ਇਸ ਪਕੜੇ ਹੋਏ ਹਾਸਲ ਕਹਾਂ। ਸੋਚਿਆ ਇਸੇ ਖਾਣੇ ਕਿ ਇਹਨੂੰ ਕੈਦ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਸੇ ਪ੍ਰਕਾਰ ਦੀ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੈ, ਕੋਟ ਕਪੂਰਾ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ, ਇਸ ਜੱਟ ਦੀ ਹੁਣ ਕੀ ਲੋੜ ਹੈ। ਤਾਲੀ ਉਜਾਰ ਵਿਖਾਇ ਕਹਿਰਾ, ਖਰੋ ਹੋਏ ਬੋਲਿਓ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡਾ ਉਜਾੜ ਸੀ, ਬੀਆ ਬਾਣ ਸੀ, ਉਸ ਉਜਾੜ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਆਇਆ, ਤਲਾਬ ਦੇ ਕਿਨਾਰੇ ਦੇ ਉੱਤੇ ਇੱਕ ਬਹੁਤ ਵੱਡਾ ਰੁੱਖ ਖਲੋਤਾ ਸੀ, ਉਸ ਜਗ੍ਹਾ ਦੇ ਉੱਤੇ ਜਾ ਕੇ ਇਸੇ ਖਾਣੇ ਆਪਣਾ ਡੇਰਾ ਲਾ ਲਿਆ। ਲਾ ਦਿਓ ਸੰਗ ਜਾਟ ਕਿਆ ਦੇਹ, ਆਛੀ ਬਾਤ ਨ ਛੋੜਨ ਇਹ। ਸੋਚਿਆ ਇਸੇ ਖਾਣੇ ਕਿ ਜੱਟ ਕਪੂਰੇ ਨੂੰ ਲੱਦ ਕੇ ਨਾਲ ਨਾਲ ਕੈਦ ਕਰਕੇ ਲਿਜਾ ਰਹੇ ਹੈ, ਪਰ ਸੋਚਦਾ ਹੈ ਕਿ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ, ਆਛੀ ਬਾਤ ਨਾ ਛੋੜਨ ਇਹ, ਪਰ ਜੇਕਰ ਰਿਹਾ ਕਰ ਦਈਏ, ਇਸ ਨੂੰ ਛੱਡ ਦਈਏ ਤਾਂ ਵੀ ਚੰਗੀ ਗੱਲ ਨਹੀਂ ਹੈ, ਕਿਉਂਕਿ ਮੇਰਾ ਵੈਰੀ ਹੈ, ਮੇਰੇ ਵਿਰੁੱਧ ਹੋ ਕੇ ਲੜਿਆ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੇ ਵਿਰੋਧ ਦੇ ਵਿੱਚ ਲੜ ਸਕਦਾ ਹੈ, ਇਸ ਕਰਕੇ ਸਾਡੇ ਕਿਸੇ ਕੰਮ ਦਾ ਨਹੀਂ ਹੈ, ਪਰ ਇਹਨੂੰ ਜਿਉਂਦਾ ਛੱਡਣਾ ਵੀ ਨਹੀਂ ਚਾਹੀਦਾ। ਐਸੀ ਪਠਾਨ ਇਸੇ ਖਾਣੇ ਵਿਚਾਰ ਕੀਤੀ। ਯਾ ਤੇ ਦਰਖਤ ਜੋ ਖਰੋ, ਫਾਹੇ ਇਸੇ ਚੜਾਵਨ ਕਰੋ। ਇਸ ਕਰਕੇ ਇਸੇ ਖਾਂ ਨੇ ਸੋਚਿਆ ਕਿ ਤਲਾਬ ਦੇ ਕਿਨਾਰੇ ਦੇ ਉੱਤੇ ਇਹ ਜਿਹੜਾ ਵੱਡਾ ਸਾਰਾ ਰੁੱਖ ਖਲੋਤਾ ਹੈ, ਇਹਦੇ ਨਾਲ ਹੀ ਇਸ ਕਪੂਰੇ ਨੂੰ ਫਾਹੇ ਲਾ ਦਈਏ। ਸੁਣ ਪਠਾਨ ਕੋ ਹੁਕਮ ਸਿਧਾਏ, ਫਾਹੇ ਤ ਕਪੂਰਾ ਲਿਆਏ। ਇਸੇ ਖਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਆਖਿਆ ਕਿ ਜੱਟ ਕਪੂਰਾ ਸਾਡੇ ਕਿਸੇ ਕੰਮ ਦਾ ਨਹੀਂ ਹੈ, ਇਸ ਕਰਕੇ ਇਸ ਰੁੱਖ ਦੇ ਨਾਲ ਇਹਨੂੰ ਫਾਹੇ ਲਾ ਦਿਓ। ਉਸੇ ਵੇਲੇ ਕਪੂਰੇ ਨੂੰ ਫਾਂਸੀ ਲਾਉਣ ਦੇ ਵਾਸਤੇ ਬਾਹਰ ਕੱਢ ਕੇ ਲਿਆਏ। ਦੇਖ ਮਹਾ ਦੁੱਖ ਪਾਏ ਬਖਾਨਾ, ਕਰਨ ਦੇਹੋ ਮੁਝੇ ਹਾਂ ਸ਼ਨਾਨਾ। ਜਦੋਂ ਰੁੱਖ ਦੇ ਟਾਣੇ ਦੇ ਨਾਲ ਰੱਸਾ ਲਮਕਾਇਆ ਗਿਆ ਫਾਂਸੀ ਦੇਣ ਦੇ ਵਾਸਤੇ, ਉਸ ਵੇਲੇ ਬਹੁਤ ਜ਼ਿਆਦਾ ਕਪੂਰਾ ਦੁਖੀ ਹੋਇਆ ਤੇ ਦੁੱਖ ਦੇ ਨਾਲ ਉਹਨੇ ਫਿਰ ਇਸ ਤਰ੍ਹਾਂ ਆਖਿਆ, ਕਰਨ ਦੇਹੋ ਮੁਝ ਇਹਾਂ ਸ਼ਨਾਨਾ। ਕਪੂਰਾ ਕਹਿੰਦਾ ਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਫਾਂਸੀ ਦੇ ਕੇ ਤੁਸੀਂ ਮੈਨੂੰ ਮਾਰ ਦੇਣਾ, ਪਰ ਕਹਿੰਦਾ ਕਿ ਕਮ ਸੇ ਕਮ ਮਰਨ ਵਾਲੇ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਕਹਿੰਦਾ ਕਿ ਮੈਨੂੰ ਤੁਸੀਂ ਮਾਰ ਦੇਣਾ, ਇਸ ਕਰਕੇ ਮੇਰੀ ਕੁਝ ਇੱਛਾ ਹੈ ਉਹ ਤੁਸੀਂ ਮੈਨੂੰ ਪੂਰੀ ਕਰਨ ਦਿਓ। ਉਹ ਕਹਿੰਦੇ ਨੇ ਤੇਰੀ ਕੀ ਇੱਛਾ ਹੈ? ਕਹਿੰਦਾ ਕਿ ਮੇਰੀਆਂ ਦੋ ਇੱਛਾਵਾਂ ਨੇ। ਕਹਿੰਦੇ ਨੇ ਕਿ ਦੱਸ। ਕਹਿੰਦਾ ਕਿ ਪਹਿਲੀ ਤੇ ਮੇਰੀ ਇਹ ਇੱਛਾ ਹੈ ਕਿ ਮੈਂ ਇਸ ਤਲਾਬ ਦੇ ਵਿੱਚ ਇਸ਼ਨਾਨ ਕਰਾਂਗਾ। ਬਦਨ ਧੋਵਰਾ ਫੇਰ ਚੜਾਏ, ਫਾਹਾ ਦਿਓ ਬੋਰਿਸ ਥਾਏ। ਕਪੂਰਾ ਕਹਿੰਦਾ ਪਹਿਲੀ ਇੱਛਾ ਹੈ ਕਿ ਮੈਨੂੰ ਇਸ ਤਲਾਬ ਦੇ ਵਿੱਚ ਇਸ਼ਨਾਨ ਕਰਨ ਦਿੱਤਾ ਜਾਵੇ, ਤੇ ਕਹਿੰਦੇ ਨੇ ਤੇਰੀ ਦੂਸਰੀ ਇੱਛਾ ਕੀ ਹੈ? ਕਹਿੰਦਾ ਕਿ ਦੂਸਰੀ ਮੇਰੀ ਇਹ ਇੱਛਾ ਹੈ ਕਿ ਖੇ ਦਾ ਤੋਬਰਾ ਮੇਰੇ ਮੂੰਹ ਦੇ ਉੱਤੇ ਪਹਿਲਾਂ ਚੜਾਇਆ ਜਾਵੇ ਤੇ ਫਿਰ ਮੈਨੂੰ ਫਾਂਸੀ ਲਾਇਆ ਜਾਵੇ। ਕਿਸ ਨਰ ਬੂਝੋ ਕਿਉਂ ਨਹੀਂ ਐਸੇ, ਵਾਜ ਬਣਾਉਣ ਤੋਬਰਾ ਕੈਸੇ। ਜਦੋਂ ਖੇ ਦੇ ਤੋਬਰੇ ਦੀ ਗੱਲ ਕੀਤੀ ਤੇ ਇਸੇ ਖਾਂ ਦੇ ਨਾਲ ਦਾ ਇੱਕ ਸਾਥੀ ਬੋਲਿਆ, ਕਹਿੰਦਾ ਕਿਉਂ ਕਹੋ ਐਸੇ ਕਪੂਰਿਆ, ਇਸ ਤਰ੍ਹਾਂ ਦੀ ਗੱਲ ਕਿਉਂ ਕਰਦਾ? ਵਾਜਬ ਨਾਨ ਤੋਬਰਾ ਕੈਸੇ? ਕਹਿੰਦਾ ਕਿ ਵਾਜਬ ਗੱਲ ਹੈ, ਇਹ ਤੇ ਮੰਨਣ ਵਾਲੀ ਗੱਲ ਹੈ, ਯੋਗ ਗੱਲ ਹੈ ਕਿ ਤੂੰ ਇਸ਼ਨਾਨ ਕਰੇ ਮਰਨ ਤੋਂ ਪਹਿਲਾਂ, ਇਹ ਤੇ ਗੱਲ ਜਚਦੀ ਹੈ। ਪਰ ਕਹਿੰਦਾ ਕਿ ਜਿਹੜੀ ਤੂੰ ਖੇ ਦੇ ਤੋਬਰੇ ਦੀ ਗੱਲ ਕੀਤੀ ਹੈ ਕਿ ਤੇਰੇ ਮੂੰਹ ਦੇ ਉੱਤੇ ਪਹਿਲਾਂ ਖੇ ਦਾ ਤੋਬਰਾ ਚੜਾਇਆ ਜਾਵੇ ਫਿਰ ਤੈਨੂੰ ਫਾਂਸੀ ਲਾਇਆ ਜਾਵੇ, ਕਹਿੰਦਾ ਕਿ ਇਹਦਾ ਕੀ ਕਾਰਨ ਹੈ? ਖੇ ਦੇ ਤੋਬਰੇ ਦੀ ਗੱਲ ਤੂੰ ਕਿਉਂ ਕੀਤੀ? ਤਿੰਨ ਕੇ ਨਿਕਟ ਬਤਾਵਣ ਕੀਨ, ਮੇਰੇ ਗੁਰੂ ਸਾਹਿਬ ਦੀਨ। ਫਿਰ ਸਾਰਾ ਜਿਹੜਾ ਪ੍ਰਸੰਗ ਸੀ ਉਹ ਕਪੂਰੇ ਨੇ ਸੁਣਾਇਆ। ਕਹਿੰਦਾ ਕਿ ਦਰਅਸਲ ਗੱਲ ਇਹ ਹੈ ਕਿ ਮੇਰੇ ਗੁਰੂ ਨੇ ਮੈਨੂੰ ਇੱਕ ਸਰਾਪ ਦਿੱਤਾ ਹੈ। ਖੇਹ ਤੋਬਰਾ ਬਦਨ ਚੜਾਏ, ਫਾਹਾ ਦੇਹ ਤੁਰਕ ਮਰਵਾਏ। ਕਪੂਰਾ ਕਹਿੰਦਾ ਕਿ ਜੋ ਵੀ ਕੋਈ ਦੁਨੀਆਂ ਦੇ ਵਿੱਚ ਹੁੰਦਾ ਹੈ ਉਹ ਸਤਿਗੁਰੂ ਦੇ ਹੁਕਮ ਦੇ ਵਿੱਚ ਹੁੰਦਾ ਹੈ, ਸਤਿਗੁਰੂ ਦੀ ਰਜ਼ਾ ਦੇ ਵਿੱਚ ਹੁੰਦਾ ਹੈ। ਕਹਿੰਦਾ ਕਿ ਤੁਹਾਡੇ ਅਖਤਿਆਰ ਨਹੀਂ ਹੈ ਕਿ ਤੁਸੀਂ ਮੈਨੂੰ ਫਾਂਸੀ ਦੇ ਰਹੇ ਹੋ। ਕਹਿੰਦਾ ਕਿ ਮੇਰੇ ਗੁਰੂ ਨੇ ਮੈਨੂੰ ਸਰਾਪ ਦਿੱਤਾ ਹੈ, ਦਰਅਸਲ ਉਹੀ ਜਿਹੜਾ ਸਰਾਪ ਹੈ ਉਹ ਪੂਰਾ ਹੋ ਰਿਹਾ। ਮੇਰੇ ਸਤਿਗੁਰੂ ਨੇ ਮੈਨੂੰ ਸਰਾਪ ਦਿੱਤਾ ਸੀ ਕਿ ਤੁਰਕ ਤੈਨੂੰ ਫਾਂਸੀ ਚਾੜ ਕੇ ਮਾਰਨਗੇ ਤੇ ਤੇਰੇ ਮੂੰਹ ਦੇ ਉੱਤੇ ਪਹਿਲਾਂ ਖੇ ਦਾ ਤੋਬਰਾ ਚਾੜ ਕੇ ਬਾਅਦ ਦੇ ਵਿੱਚ ਤੈਨੂੰ ਫਾਂਸੀ ਦੇਣਗੇ। ਅਪਰ ਬਾਤ ਸਗਰੀ ਬਣ ਆਈ, ਨਹੀਂ ਤੋਬਰਾ ਤੁਮੋ ਨਾਈ। ਕਹਿੰਦਾ ਕਿ ਬਾਕੀ ਤੇ ਸਤਿਗੁਰੂ ਦਾ ਸਾਰਾ ਬਚਨ ਪੂਰਾ ਹੋ ਰਿਹਾ ਕਿ ਫਾਂਸੀ ਦੇਣ ਦੇ ਵਾਸਤੇ ਰੱਸਾ ਵੀ ਤੁਸੀਂ ਰੁੱਖ ਦੇ ਨਾਲ ਲਮਕਾ ਦਿੱਤਾ, ਮੈਨੂੰ ਫਾਂਸੀ ਦੇਣ ਦੇ ਵਾਸਤੇ ਪੂਰੀ ਤਿਆਰੀ ਕਰ ਲਈ ਹੈ, ਪਰ ਕਹਿੰਦਾ ਇੱਕ ਗੱਲ ਬਾਕੀ ਰਹਿ ਗਈ ਹੈ, ਅਜੇ ਤੱਕ ਤੁਸੀਂ ਖੇ ਦਾ ਤੋਬਰਾ ਨਹੀਂ ਮੰਗਵਾਇਆ ਜਿਹੜਾ ਮੇਰੇ ਮੂੰਹ ਤੇ ਚਾੜਿਆ ਜਾਏਗਾ। ਕਹਿੰਦਾ ਸੋ ਮੰਗਵਾਏ ਦੇਹੋ ਮੁਝ ਫਾਂਸੀ, ਪੂਰੋ ਬਾਕ ਗੁਰੂ ਅਵਿਨਾਸ਼ੀ। ਇਸ ਕਰਕੇ ਕਹਿੰਦਾ ਕਿ ਮੇਰੀ ਮੰਗ ਹੈ, ਮੇਰੀ ਆਖਰੀ ਇੱਛਾ ਹੈ ਕਿ ਤੁਸੀਂ ਖੇ ਦਾ ਤੋਬਰਾ ਮੰਗਾਓ ਤੇ ਮੇਰੇ ਮੂੰਹ ਤੇ ਉਸ ਨੂੰ ਚਾੜੋ ਤੇ ਫਿਰ ਤੁਸੀਂ ਮੈਨੂੰ ਫਾਂਸੀ ਲਾ ਕੇ ਮਾਰ ਦਿਓ। ਪੂਰੋ ਬਾਕ ਗੁਰੂ ਅਵਿਨਾਸ਼ੀ, ਭਾਵ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਕਦੇ ਵੀ ਨਾਸ਼ ਨਹੀਂ ਹੋਣ ਵਾਲੇ, ਉਸ ਗੁਰੂ ਦੇ ਬਚਨ ਨੂੰ ਪੂਰਾ ਸਤ ਕਰੋ। ਨਤਰ ਤੋਬਰੇ ਹਿਤ ਤਨ ਔਰ, ਸਹੁ ਸਰਾਪ ਤਰ ਕੈ ਕਿਸ ਠੌਰ। ਕਪੂਰਾ ਕਹਿੰਦਾ ਕਿ ਜੇਕਰ ਖੇ ਦਾ ਤੋਬਰਾ ਚੜਾਉਣ ਤੋਂ ਬਗੈਰ ਹੀ ਮੈਨੂੰ ਫਾਂਸੀ ਦੇ ਕੇ ਮਾਰ ਦਿਓਗੇ ਤੇ ਕਹਿੰਦਾ ਕਿ ਫਿਰ ਸਤਿਗੁਰੂ ਦੇ ਸਰਾਪ ਨੂੰ ਸਤ ਕਰਨ ਦੇ ਵਾਸਤੇ ਮੈਨੂੰ ਹੋਰ ਜਨਮ ਧਾਰਨ ਕਰਨਾ ਪਵੇਗਾ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਇਸੇ ਜਨਮ ਦੇ ਵਿੱਚ ਮੇਰੇ ਖਲਾਸੀ ਹੋ ਜਾਏ। ਸੁਣ ਕੇ ਤੁਰਕ ਤਥਾ ਹੀ ਕੇਨ, ਖੇ ਤੋਬਰਾ ਮੁਖ ਵਿੱਚ ਦੇਨ। ਸੁਣ ਕੇ ਤੁਰਕਾਂ ਨੇ ਉਸੇ ਤਰ੍ਹਾਂ ਕੀਤਾ, ਖੇ ਦਾ ਤੋਬਰਾ ਉਹਦੇ ਮੂੰਹ ਦੇ ਉੱਤੇ ਚੜਾ ਦਿੱਤਾ। ਪਾਏ ਜੇਵਰਾ ਗਰ ਲਟਕਾਇਓ, ਇਮ ਅਵਗਤ ਲੈ ਪ੍ਰਾਣ ਗਵਾਇਓ। ਫਾਂਸੀ ਦਾ ਰੱਸਾ ਕਪੂਰੇ ਦੇ ਗਲ ਦੇ ਵਿੱਚ ਪਾਇਆ ਗਿਆ, ਫਾਂਸੀ ਦੇ ਨਾਲ ਲਟਕਾ ਕੇ ਕਪੂਰੇ ਨੂੰ ਮਾਰ ਦਿੱਤਾ। ਇਮ ਅਵਗਤ ਲਹਿ ਪ੍ਰਾਣ ਗਵਾਇਓ, ਇਸ ਤਰੀਕੇ ਦੇ ਨਾਲ ਅਵਗਤ ਦੇ ਨਾਲ ਕਪੂਰੇ ਨੇ ਆਪਣੇ ਪ੍ਰਾਣ ਗਵਾਏ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਉਸ ਦੇ ਵਾਸਤੇ ਕੀਤਾ ਸੀ ਉਸੇ ਤਰ੍ਹਾਂ ਦਾ ਬਚਨ ਸੱਚਾ ਹੋਇਆ ਕਿ ਖੇਹ ਦਾ ਤੋਬਰਾ ਵੀ ਮੂੰਹ ਦੇ ਉੱਤੇ ਚਾੜਿਆ ਗਿਆ ਤੇ ਤੁਰਕਾਂ ਨੇ ਫਾਂਸੀ ਦੇ ਕੇ ਹੀ ਉਸ ਨੂੰ ਮਾਰਿਆ। ਇਸ ਤਰ੍ਹਾਂ ਸਤਿਗੁਰਾਂ ਦਾ ਬਚਨ ਸੱਤ ਵਾਪਰਿਆ। ਉਹ ਜੋ 10 ਸਿੰਘ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਇਹ ਸਾਰੀ ਦੀ ਸਾਰੀ ਕਪੂਰੇ ਦੀ ਮੌਤ ਦੀ ਵਾਰਤਾ ਸਾਰਿਆਂ ਨੂੰ ਸੁਣਾਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨਿਆਂ ਹੀ ਅਰਜਾ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।